Toronto. Be part of the most talked about project in Toronto. Home starting from the mid 700s.
Real estate ki kisi bhi zarurat ke liye call kijiye 6478986245 647-898-6245 Cityscape Real Estate ki.
आरिफा मुजफ्फर को call करो.
बहुत से सजदों से नजात मिल जाएगी उस एक सजदे से जो
जैसा फिगुर नजर करे लख खुशियां बादशाहियां जैसा फिगुर नजर करे सतगुर नदर 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 करे लख खुशियां बादशाहियां सतगुर नदर करे लख खुशियां पातशाहियां सतगुर नदर करे
नमक वे तुम्हार नाम दे मेरा मन तन सी
सतगुर नदर करे लख खुशियां पातशाहियां जे सतगुर नदर करे
सबे थोक प्राप्ते जे आवे एक वक्त जन्म पदार्थ सफल है जे सच्चा शब्द
सतगुर नदर करे लख खुशियां पातशाहियां जे सतगुर न तेरे करे, 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 सतगुर न तेरे करे। लख खुशियां पातशाहियां जे सतगुर न तेरे करे, लख खुशियां पातशाहियां जे सतगुर न तेरे करे। सफल मूरत सफला कड़ी जित सच्चे नालो प्यार, दुख सुनता पुला लग गई जिस हर का नाम खुशियां पातशाहियां जे सतगुर न तेरे करे, लख खुशियां पातशाहियां जे सतगुर न तेरे करे, जे सतगुर न तेरे करे, सतगुर न तेरे करे, सतगुर न तेरे करे, जे सतगुर न तेरे करे, सतगुर न तेरे करे, सतगुर न तेरे करे। लख खुशियां पातशाह,
लख खुशियां पातशाहियां जे सतगुर नजर करे। सो सच्चे पातशाह परवदगार वाहिगुरु दे अगे यही अरदास करते हैं कि अज दा जिहड़ा दिन है, वीकेंड है जी, सब दे लई खुशियां खेड़े लैके आवे, परिवारां दे विच सांझ बनी रहे, बच्चों विद्या दा दान बख्शी सच्चे पातशाह, कम्मां कारां दे विच बरकतां लैके आई सच्चे पातशाह, चंगे आ जां मंदे आ तेरी बंदे आ, चंगे आ जां मंदे आ तेरी बंदे आ। सो स्रोतियो आगाज़ हो चुके है जी तुहाडे अपने रेडियो प्रोग्राम दा। सो मैं भुपिंदर सिंह तुहाडा होस्ट ते दोस्त अज सरबजीत सराह होना दी गैर हाजरी दे विच अज दा प्रोग्राम मैं पेश करांगा। उम्मीद करदा कि तुसी जरूर जरूर पसंद करोगे जी। सो प्रोग्राम दा वेर बापा जे अगर तुहाडे नाल सांझ पा लईए तां अज 20 जनवरी सो 2019 दा अज दिन हैगा जी। सो पता ही है जी कल दा वैदर जिहड़ा काफ़ी खराब चल रहा सीगा, चलो इत्थे दे हिसाब दे नाल जे आपां गल करिए, जे आपां वैसे ही चीका मारी जाइए वैदर इदां हो गया, यह हो गया, क्योंकि इत्थे दा सिस्टम है जो कुदरत ने जो जिदा साजिया हैगा सारा कुछ, वह उदा उस तरह होना हैगा है जी। सो जे इंडिया की गलबात कर लग जाने तो आप जो साउथ जी उत्थे जाइए तो कहने उत्थे इन्नी गर्मी पैंदी है, देखो उत्थे सिस्टम है जी, जीव जंतु है, वह हो सकदा उहदे नाले पलदे वधदे फुलदे होण, जे इत्थे स्नो इन्नी पैंदी है जी तां उहदे वी कुछ ना कुछ फायदे होणगे, कुदरत ने उदां दा सिस्टम जिहड़ा रचिया होया जी। सो तापमान की गल करिए जिहड़ा अज दा तापमान है उस हुण दे समें दे हिसाब नाल घट्टो घट -16 ते शाम तक वधो वध -21 डिग्री सैलसीयस रहेगा जी। सो स्रोतियो कल दा सारे ही क्योंकि ਮੇਨ ਸਟ੍ਰੀਮ ਮੀਡੀਆ ਦੇ ਵਿੱਚ ਔਰ ਵੈਦਰ ਡਿਪਾਰਟਮੈਂਟ ਹੈ ਜਿਹੜਾ ਜੀ ਓਨਟਾਰੀਓ ਤੋਂ ਲਾ ਲਓ ਜਾਂ ਕੈਨੇਡਾ ਦਾ ਲੈ ਲਓ, ਸਾਰੇ ਵੱਲੋਂ ਵਾਰਨਿੰਗ ਜਿਹੜੀ ਇਹ ਦਿੱਤੀ ਗਈ ਸੀਗੀ ਜੀ। ਸੋ ਸਟੋਰਮ ਸੀਗਾ, ਚਲੋ ਉਹ ਵੀ ਪਹਿਲਾਂ ਰੌਲਾ ਪੈਂਦਾ ਜੀ, ਸਾਰੀਆਂ ਚੀਜ਼ਾਂ ਦਾ ਸਮੇਂ ਨਾਲ ਹੁੰਦਾ ਰਹਿੰਦਾ, ਆ ਗਿਆ ਜੀ ਚਲੇ ਗਿਆ ਜੀ। ਸੋ ਹੁਣ ਹੈ ਜਿਹੜਾ ਇੱਕ ਥੋੜ੍ਹੀ ਜਿਹੀ ਇਤਿਹਾਦ ਵਰਤਿਓ ਥੋੜ੍ਹੀ ਜਿਹੀ, ਵੀ ਜਿਹੜੇ ਰੋਡਸ ਨੇ ਜੀ ਸਲਿਪਰੀ ਹੈਗੇ ਨੇ, ਕੋਈ ਹਾਈਵੇ ਦੇ ਉੱਤੇ ਕੋਈ ਡਰਾਈਵ ਕਰ ਰਿਹਾ ਤਾਂ ਹਾਈਵੇ ਦੀਆਂ ਵੀ ਕੁਛ ਲਾਈਨਸ ਜਿਹੜੀਆਂ ਉਹ ਬਲੌਕ ਕੀਤੀਆਂ ਹੋਈਆਂ ਨੇ ਜੀ। ਸੋ ਥੋੜ੍ਹਾ ਜਿਹਾ ਸੰਭਲ ਕੇ, ਕਿਉਂਕਿ ਬਹੁਤ ਸਾਰੇ ਸਰੋਤੇ ਇੱਦਾਂ ਦੇ ਹੋਣਗੇ, ਕਈ ਮੇਰੇ ਵਰਗੇ ਵੀ ਘੋਲੀ ਹੋਣਗੇ ਜਿਨ੍ਹਾਂ ਨੇ ਹਜੇ ਤੱਕ ਸਨੋ ਟਾਇਰ ਗੱਡੀ ਦੇ ਵਿੱਚ ਚੇਂਜ ਨਹੀਂ ਕਰਵਾਏ ਹੋਣਗੇ, ਪਰ ਮੈਂ ਇਹ ਜ਼ਰੂਰ ਹਰ ਵਾਰ ਇਹੀ ਗੱਲ ਕਰਦਾ ਹੁੰਦਾ ਵੀ ਅਗਰ ਹਰ ਚੀਜ਼ ਹਰ ਸਮੇਂ ਦੇ ਲਈ ਬਣੀ ਹੁੰਦੀ, ਆਪਾਂ ਅਸੀਂ ਕਹਿ ਦਿੰਦੇ ਨਾ ਸੀਜ਼ਨੇਬਲ ਟਾਇਰਸ ਪਾ ਲਓ, ਤੁਹਾਨੂੰ ਸਰੋਤੇ ਪਤਾ ਹੀ ਹੈ ਜੀ ਉਹਨਾਂ ਦਾ ਕਿੰਨਾ ਕੁ ਫਾਇਦਾ ਹੁੰਦਾ, ਉਹ ਗਰਮੀਆਂ ਦੇ ਵਿੱਚ ਸਹੀ ਚੱਲ ਜਾਂਦੇ ਨੇ, ਪਰ ਜਿਹੜੀ ਚੀਜ਼ ਜਿਹਦੇ ਲਈ ਸਨੋ ਦੇ ਲਈ ਜੇ ਸਨੋ ਟਾਇਰ ਬਣੇ ਆ ਤਾਂ ਡੈਫੀਨੇਟਲੀ ਉਹਦਾ ਫਾਇਦਾ ਤਾਂ ਹੈਗਾ ਹੀ ਹੈਗਾ ਜੀ। ਸੋ ਜ਼ਰੂਰ ਆਪਣੇ ਜ਼ਰੂਰ ਚੇਂਜ ਕਰਵਾ ਲਿਓ ਜੀ, ਜਿਨ੍ਹਾਂ ਨੇ ਨਹੀਂ ਚੇਂਜ ਕਰਵਾਏ ਹੋਏ ਉਹ ਥੋੜ੍ਹੀ ਜਿਹੀ ਸਲੋ ਸਪੀਡ ਦੇ ਨਾਲ ਰੋਡਸ ਦੇ ਉੱਤੇ ਗੱਡੀ ਚਲਾਇਓ, ਕਿਉਂਕਿ ਕਈ ਵਾਰ ਹੁੰਦਾ ਬੰਪਰ ਟੂ ਬੰਪਰ ਗੱਡੀ ਚੱਲਦੀ ਆ ਤਾਂ ਜਿਹੜੇ ਇੰਸੀਡੈਂਟ ਹੋਣ ਦੇ ਜ਼ਿਆਦਾ ਚਾਂਸਿਸ ਰਹਿੰਦੇ ਨੇ ਜੀ। ਸੋ ਅੱਗੇ ਜਾ ਕੇ ਆਪਾਂ ਲੋਕਲ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਪੰਜਾਬ ਤੋਂ ਭਾਰਤ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਸਾਡੇ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ। ਸੋ ਸਰੋਤੋ ਇੱਕ ਅੱਧੀ ਕਾਲ ਕਰਕੇ ਜ਼ਰੂਰ ਦੱਸ ਦਿਓ ਆਵਾਜ਼ ਫ੍ਰੀਕੁਐਂਸੀ 'ਤੇ ਸਹੀ ਪਹੁੰਚ ਰਹੀ ਆ, ਕਈ ਵਾਰ ਤੁਸੀਂ ਟਿਊਨ ਇਨ ਕੀਤਾ ਹੋਣਾ, ਹਰ ਐਤਵਾਰ ਨੂੰ ਤੁਸੀਂ ਸਰਬਜੀਤ ਸਰਾਉਣਾ ਨੂੰ ਸੁਣਦੇ ਹੋਵੋਗੇ, ਦੇਖਦੇ ਹੋਵੋਗੇ ਵੀ ਅੱਜ ਕੌਣ ਬੈਠ ਗਿਆ ਇੱਥੇ ਆ ਕੇ। ਸੋ ਕਿਉਂਕਿ ਸਟਾਈਲ ਦਾ ਵੀ ਫਰਕ ਪੈ ਜਾਂਦਾ ਜੀ ਹਰ ਚੀਜ਼ ਦਾ, ਹੈ ਉਹ ਵੀਰ ਜੀ ਵੱਡੇ ਨੇ ਜੀ, ਉਹ ਪੁਰਾਣੇ ਪ੍ਰੋਗਰਾਮ ਕਰਦੇ ਨੇ, ਸੋ ਮੈਂ ਨਵਾਂ, ਥੋੜ੍ਹਾ ਜਿਹਾ ਮੈਨੂੰ ਜੀ ਤੁਸੀਂ ਬਰਦਾਸ਼ਤ ਕਰ ਲਿਓ ਜਿੱਦਾਂ ਵੀ ਮੈਂ ਪ੍ਰੋਗਰਾਮ ਪੇਸ਼ ਕਰੂੰਗਾ। ਸੋ ਆਗਾਜ਼ ਕਰ ਹੋ ਚੁੱਕਿਆ ਜੀ ਆਲਰੇਡੀ ਤੁਹਾਡੇ ਆਪਣੇ ਪ੍ਰੋਗਰਾਮ ਦਾ ਜੀ। ਸੋ ਕਿਸੇ ਤਰ੍ਹਾਂ ਦੀ ਕੋਈ ਵੀ ਸਟੂਡੀਓ 'ਚ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਨੇ 416-620-1778 'ਤੇ ਤੁਸੀਂ ਗੱਲਬਾਤ ਕਰ ਸਕਦੇ ਹਾਂ। ਕੋਈ ਨਾ ਕੋਈ ਜੋ ਅਗਰ ਤੁਹਾਡੇ ਕੋਲ ਲੋਕਲ ਇਸ਼ੂ ਹੈਗਾ, ਪ੍ਰੋਗਰਾਮ ਦੇ ਸਟਾਰਟ ਦੇ ਵਿੱਚ ਮੈਂ ਇੱਕ ਸਾਂਝ ਪਾ ਲੈਂਦਾ, ਕਿਉਂਕਿ ਬਹੁਤ ਸਮੇਂ ਦੇ ਉੱਤੇ ਹਰ ਰੋਜ਼ ਇੱਕ ਜਿਹੜੀ ਆ ਖਬਰ ਸਾਰਿਆਂ ਨੂੰ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀ ਹੈ। ਇੱਕ ਤਾਂ ਕਾਰਾਂ ਚੋਰੀ ਬਹੁਤ ਹੋ ਰਹੀਆਂ ਨੇ ਜੀ, ਨੰਬਰ 2 ਦੇ ਉੱਤੇ ਪਿਛਲੇ ਦਿਨੀ ਰੇਲਾਸਨ ਔਰ ਮੈਕਲੋਗਲਨ ਦੇ ਏਰੀਏ ਦੇ ਵਿੱਚ ਕਿੰਗ ਨੌਲ ਦੇ ਲਾਗੇ ਇੱਕ ਵੀਰ ਸੀ ਪੰਜਾਬੀ, ਉਹ ਨਵੇਂ ਟਾਇਰ ਸਨੋ ਟਾਇਰ, ਮੈਂ ਪਹਿਲਾਂ ਵੀ ਸਨੋ ਟਾਇਰ ਦੀ ਗੱਲ ਕੀਤੀ ਆ, ਉਹ ਗੱਡੀ ਜੈਕ 'ਤੇ ਲਾ ਕੇ ਖੜੀ ਕਰਕੇ ਛੱਡ ਗਏ ਜੀ ਔਰ ਸਨੋ ਟਾਇਰ ਉਹਦੇ ਗੱਡੀ ਦੇ ਕੱਢ ਕੇ ਲੈ ਗਏ। ਜਦੋਂ ਉਹ ਬਾਹਰ ਆ ਕੇ ਦੇਖਿਆ ਤਾਂ ਬਾਅਦ 'ਚ ਪਤਾ ਲੱਗਿਆ ਵੀ ਗੱਡੀ ਨੂੰ ਤਾਂ ਟਾਇਰ ਹੀ ਨਹੀਂ ਹੈਗੇ, ਉਹ ਪਤੰਦਰੋ ਜੇ ਸਾਨੂੰ ਸਨੋ ਟਾਇਰ ਚਾਹੀਦੇ ਨੇ, ਜੇ ਤੁਸੀਂ ਲੈ ਗਏ ਘੱਟੋ ਘੱਟ ਜਿਹੜੇ ਆਲ ਸੀਜ਼ਨ ਵਾਲੇ ਜਾਂ ਘੱਸੇ ਵਾਲੇ ਹੈ ਉਹੀ ਪਾ ਕੇ ਚਲੇ ਜਾਓ ਤਾਂ ਜੋ ਬੰਦਾ ਉਹਨੂੰ ਚੇਂਜ ਕਰਾਉਣ ਤਾਂ ਚਲੇ ਜਾਵੇ। ਹੁਣ ਗੱਡੀ ਦੇਖ ਲਓ ਜੀ ਇੱਦਾਂ ਹੀ ਖੜੀ ਹੈ ਜੈਕ ਦੇ ਉੱਤੇ ਕਹਿੰਦੇ। ਸੋ ਇਹ ਇਸ਼ੂ ਆਪਣੇ ਕੋਲ ਹੈਗਾ, ਤੁਹਾਨੂੰ ਲੱਗਦਾ ਤੁਹਾਡੇ ਏਰੀਏ ਦੇ ਵਿੱਚ ਬ੍ਰੈਂਟਨ ਦੇ ਵਿੱਚ ਜੀ ਟੀ ਏ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੇ ਉਹ ਦਿਨ ਪ੍ਰਤੀ ਦਿਨ ਜਿਹੜੀਆਂ ਨੇ ਉਹ ਗੱਡੀਆਂ ਦੀਆਂ ਬਹੁਤ ਵੱਧ ਗਈਆਂ ਨੇ, ਭਾਵੇਂ ਇੰਨੀ ਟੈਕਨੋਲੋਜੀ ਐਡਵਾਂਸ ਹੋ ਗਈ ਪਰ ਪਤਾ ਨਹੀਂ ਜੀ ਹੁਣ ਚੋਰ ਟੈਕਨੋਲੋਜੀ ਤੋਂ ਵੀ ਐਡਵਾਂਸ ਨੇ ਜੀ। ਹੁਣ ਦੇਖੋ ਇੰਨੇ ਇੰਨੇ ਸਿਸਟਮਸ ਲੱਗੇ ਹੁੰਦੇ ਨੇ, ਅਲਾਰਮ ਲੱਗੇ ਹੁੰਦੇ ਨੇ ਆਪਣੇ ਫੋਨ ਦੇ ਉੱਤੋਂ ਹੀ, ਤੁਹਾਡੀ ਅੰਦਰ ਜਿਹੜਾ ਕੋਈ ਰਿਮੋਟ ਗੱਡੀ ਦਾ ਪਿਆ ਹੋਊਗਾ ਉਹਨੂੰ ਸਕੈਨ ਕਰ ਲੈਂਦੇ ਨੇ ਜੀ, ਫੋਨ ਦੇ ਉੱਤੇ ਹੀ ਅਨਲੋਕ ਕਰ ਲੈਂਦੇ ਨੇ ਔਰ ਵਿਦ ਇਨ ਫਿਊ ਮਿੰਟਸ ਔਰ ਸੈਕਿੰਡ ਦੇ ਅੰਦਰ ਹੀ ਜਿਹੜੀ ਆ ਗੱਡੀ ਉਹ ਚੋਰੀ ਕਰਕੇ ਲੈ ਜਾਂਦੇ ਨੇ। ਸੋ ਆਪਣਾ ਅੱਜ ਦਾ ਇਹ ਵਿਸ਼ਾ ਹੈਗਾ, ਜ਼ਰੂਰ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾਇਓ ਔਰ ਆਪਣੇ ਕੋਲ ਜਿਹੜਾ ਸਮਾਂ ਹੋ ਗਿਆ ਜੀ ਛੋਟੀ ਜਿਹੀ ਇੱਕ ਕਮਰਸ਼ੀਅਲ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰੇ ਹਾਜ਼ਰੀ ਲਗਾਵਾਂਗੇ ਜੀ। ਸੋ ਸਟੂਡੀਓ 'ਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੈ 416-620-1778 ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ ਜਾ ਸਕਦੀ ਹੈ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਗੁਰਵਿੰਦਰ ਸਿੰਘ ਚਾਹਲ ਦੇ ਨਾਲ ਸੰਪਰਕ ਕਰ ਲੈਣਾ ਜੇ ਤੁਸੀਂ ਘਰ ਖਰੀਦਣ ਦੀ ਸੋਚ ਰਹੇ ਹੋ, ਵੇਚਣ ਦੀ ਸੋਚ ਰਹੇ ਹੋ, ਆਪਣੇ ਸੁਪਨਿਆਂ ਦਾ ਘਰ ਲੈਣ ਬਾਰੇ ਸੋਚ ਰਹੇ ਹੋ, ਵਿਚਾਰ ਬਣਾ ਰਹੇ ਹੋ। ਇਹਨਾਂ ਦਾ ਲੰਮੇ ਸਮੇਂ ਦਾ ਤਜਰਬਾ ਤੁਹਾਡੇ ਢੇਰਾਂ ਸਾਰੇ ਡਾਲਰ ਬਚਾਉਣ ਦੀ ਸਮਰੱਥਾ ਰੱਖਦਾ ਹੈ। ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਕੰਮ ਕਰਦੇ ਗੁਰਵਿੰਦਰ ਸਿੰਘ ਚਾਹਲ ਨੂੰ 647-6853 ਤੇ ਫੋਨ ਕਰ ਸਕਦੇ ਹੋ ਜੀ। ਫੋਰ ਫ੍ਰੀ ਇਵੈਲੂਏਸ਼ਨ ਕਾਲ ਗੁਰਵਿੰਦਰ ਸਿੰਘ ਚਾਹਲ ਐਟ 6476187653। ਗੁਰਵਿੰਦਰ ਸਿੰਘ ਚਾਹਲ।
ਯਾਰ ਵਿਕਾਸ, ਮੈਂ ਪ੍ਰੋਪਰਟੀ ਚ ਇਨਵੈਸਟ ਕਰਨਾ ਚਾਹੁੰਦਾ ਪਰ ਸਮਝ ਨਹੀਂ ਆਉਂਦੀ ਕਾਲ ਕਿਹਨੂੰ ਕਰਾਂ।
ਓਏ ਗੁਰਪ੍ਰੀਤ ਮਾਨ ਨੂੰ 416-835-9-9।
ਯਾਰ ਮੈਂ ਸੋਚਦਾ ਆਪਣਾ ਪੁਰਾਣਾ ਘਰ ਵੇਚ ਕੇ ਨਾ ਨਵਾਂ ਘਰ ਲੈ ਲਵਾਂ।
ਛੇਤੀ ਕਾਲ ਕਰ ਗੁਰਪ੍ਰੀਤ ਮਾਨ ਨੂੰ।
ਬਈ ਅੱਜ ਦੇ ਦੌਰ ਚ ਵਧੀਆ ਲੋਕੇਸ਼ਨ ਤੇ ਪ੍ਰੋਪਰਟੀ ਕੌਣ ਲੈ ਕੇ ਦਊ।
ਤੁਹਾਡੇ ਘਰ ਤੇ ਦਫ਼ਤਰ ਦੇ ਸੁਪਨੇ ਨੂੰ ਸਾਕਾਰ ਕਰਨਗੇ
ਗੁਰਪ੍ਰੀਤ ਮਾਨ, ਜਿਹੜੇ ਕਿ ਹੋਮ ਲਾਈਫ ਮਿਰਕਲ ਰਿਐਲਿਟੀ ਇੰਕ ਨਾਲ ਕੰਮ ਕਰਦੇ ਨੇ।
ਕਾਲ 416-835-9-9, 416-835-9-9-9-1।
ਈਜ਼ੀ ਮੋਰਗੇਜਸ ਐਂਡ ਟਰੱਕ ਲੋਨਸ ਦੇ ਨਾਲ ਤੁਸੀਂ ਸੰਪਰਕ ਪੈਦਾ ਕਰਨਾ ਜੇ ਤੁਸੀਂ ਟਰੱਕ ਟ੍ਰੇਲਰ ਦਾ ਲੋਨ ਕਰਾਉਣਾ, ਡੰਪ ਟਰੱਕ ਦਾ, ਗ੍ਰੈਵਲ ਵਾਲੇ ਟਰੱਕ ਟ੍ਰੇਲਰ ਦਾ, ਹੈਵੀ ਇਕਵਿਪਮੈਂਟ ਦਾ, ਜਾਂ ਕਮਰਸ਼ੀਅਲ ਵਹੀਕਲਸ ਦਾ ਜਾਂ ਇਕਵਿਪਮੈਂਟ ਦਾ ਲੋਨ ਕਰਾਉਣਾ। ਮਾਰਕੀਟ ਦੇ ਵਿੱਚ ਸਭ ਤੋਂ ਘੱਟ ਇੰਟਰਸਟ ਰੇਟ ਆਫਰ ਕਰਦੇ ਨੇ, 5.5% ਇੰਟਰਸਟ ਰੇਟ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ। ਮਾਰਕੀਟ ਦੇ ਵਿੱਚ ਜੇ ਤੁਸੀਂ ਹੋਰ ਕਿਸੇ ਦੀਆਂ ਸਰਵਿਸਿਸ ਤੋਂ ਅਸੰਤੁਸ਼ਟ ਹੋ ਜਾਂ ਤੁਹਾਡਾ ਕੰਮ ਨਹੀਂ ਬਣ ਰਿਹਾ ਮੋਰਗੇਜ ਜਾਂ ਲੋਨ ਨਹੀਂ ਹੋ ਰਿਹਾ, ਤੁਸੀਂ ਈਜ਼ੀ ਮੋਰਗੇਜਸ ਦੇ ਨਾਲ ਸੰਪਰਕ ਪੈਦਾ ਕਰਕੇ ਇਹਨਾਂ ਦੀਆਂ ਪ੍ਰੋਫੈਸ਼ਨਲ ਸਰਵਿਸਿਸ ਦਾ ਫਾਇਦਾ ਲੈ ਸਕਦੇ ਹੋ। 905-670-0009, 905-670-0009 ਤੇ ਤੁਸੀਂ ਈਜ਼ੀ ਮੋਰਗੇਜਸ ਐਂਡ ਟਰੱਕ ਲੋਨਸ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ।
Friends Design and Constructions, Friends Design and Construction ਨੂੰ ਤੁਸੀਂ ਸੰਪਰਕ ਕਰ ਲੈਣਾ। ਕਿਸੇ ਪ੍ਰਕਾਰ ਦੀ ਕੰਸਟਰਕਸ਼ਨ ਕਰਾਉਣੀ ਚਾਹੁੰਦੇ ਹੋ, ਰੈਨੋਵੇਸ਼ਨ ਕਰਾਉਣੀ ਚਾਹੁੰਦੇ ਹੋ, ਖਾਸ ਕਰਕੇ ਬੇਸਮੈਂਟ ਬਣਾਉਣੀ ਹੈ, ਤਾਂ ਇਹਨਾਂ ਦੇ ਤਜਰਬੇ ਦੀ ਮੁਹਾਰਤ ਤੁਹਾਡੇ ਕੰਮ ਆ ਸਕਦੀ ਹੈ। ਸੰਬੰਧਿਤ ਸਿਟੀ ਦੇ ਨਾਲ ਹਰ ਪ੍ਰਕਾਰ ਦੇ ਪਰਮਿਟ ਦਾ ਪ੍ਰਬੰਧ ਕਰਕੇ ਤੁਹਾਡੀ ਬੇਸਮੈਂਟ ਨੂੰ ਲੀਗਲਾਈਜ਼ ਕਰਕੇ ਦਿੰਦੇ ਨੇ। ਕਮਰਸ਼ੀਅਲ ਆਫਿਸਿਸ ਜਾਂ ਇੰਡਸਟਰੀਅਲ ਯੂਨਿਟਸ ਬਣਵਾਉਣੇ ਨੇ ਤਾਂ ਵੀ ਇੰਪ੍ਰੈਸਿਵ ਲੁੱਕ ਅਤੇ ਪ੍ਰੋਫੈਸ਼ਨਲੀ ਵਰਕ ਕਰਕੇ ਜਾਣਗੇ। ਇੱਕ ਦਹਾਕੇ ਤੋਂ ਵੀ ਵੱਧ ਤਜਰਬੇ ਵਾਲਾ ਫਰੈਂਡਸ ਡਿਜ਼ਾਈਨਸ ਐਂਡ ਕੰਸਟਰਕਸ਼ਨ ਦੇ ਨਾਲ ਤੁਸੀਂ 647-504-7795 ਤੇ ਸੰਪਰਕ ਕਰ ਲੈਣਾ ਜੀ। ਸੋਨੂ ਮਹਿਰੋਕ,
ਵੈਲਕਮ ਬੈਕ ਸਰੋਤਿਓ। ਸੋ ਜਿੱਦਾਂ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਤੁਹਾਡੇ ਨਾਲ ਗੱਲਬਾਤ ਕਰ ਲਈ ਸੀਗੀ ਕਿ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਸਾਡੇ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ। ਸੋ ਉਹ ਸਾਡੇ ਨਾਲ ਲਾਈਨ 'ਤੇ ਨਹੀਂ ਇਸ ਟਾਈਮ। ਸੋ ਰਾਣਾ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹਾਂਜੀ, ਬਹੁਤ ਧੰਨਵਾਦ।
ਸੋ ਰਾਣਾ ਜੀ, ਗੱਲਬਾਤ ਕਰਦੇ ਹਾਂ ਕਿਉਂਕਿ ਪੂਰੀ ਗਹਿਮਾ ਗਹਿਮੀ ਜਿਹੜੀ ਹੈ ਪੰਜਾਬ ਦੀ ਨਿਊਜ਼ ਦੇ ਵਿੱਚ ਵੀ ਪੂਰੀ ਫੈਲੀ ਹੋਈ ਹੈ ਜੀ। ਸੋ ਇੱਕ ਵਾਰੀ ਮੈਂ ਸਰੋਤਿਓ ਇੱਕ ਵਾਰੀ ਫਿਰ ਮੈਂ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਹੈ ਸਟੂਡੀਓ ਨੰਬਰ ਤੁਹਾਡੇ ਨਾਲ ਸਾਂਝੇ ਕਰ ਲਵਾਂ ਜੀ। ਅਗਰ ਤੁਸੀਂ ਰਾਣਾ ਜੀ ਨਾਲ ਕੋਈ ਵੀ ਤੁਹਾਡਾ ਸਵਾਲ ਜਵਾਬ ਹੋਊਗਾ ਉਦੋਂ ਆਪਾਂ ਲਾਈਨਾਂ ਓਪਨ ਕਰ ਦਾਂਗੇ ਜੀ। 416-620-1778 ਜਿਹੜਾ ਸਟੂਡੀਓ ਨੰਬਰ ਹੈ, ਗੱਲਬਾਤ ਕਰ ਸਕਦੇ ਹਾਂ ਜੀ। ਰਾਣਾ ਜੀ, ਜਿਹੜੀ ਪਹਿਲੀ ਖਬਰ ਹੈ, ਕਿਉਂਕਿ ਪੰਜਾਬ ਦੇ ਵਿੱਚ ਪਤਾ ਸੀ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕੋਈ ਨਾ ਕੋਈ ਜਿਹੜੇ ਉਹਨਾਂ ਦੇ ਨੈਸ਼ਨਲ ਦੇ ਵਧੀਆ ਲੀਡਰ ਨੇ ਜੀ, ਉਹਨਾਂ ਨੂੰ ਬੁਲਾ ਕੇ ਜਿਹੜੀਆਂ ਲੋਕ ਸਭਾ ਦੇ ਚੋਣਾਂ ਦੇ ਲਈ ਆਗਾਜ਼ ਕਰ ਰਹੇ ਨੇ, ਜਿੱਦਾਂ ਨਰਿੰਦਰ ਮੋਦੀ ਹੁਣੀ ਪਹਿਲਾਂ ਆਏ ਸੀ, ਹੁਣ ਕੇਜਰੀਵਾਲ ਹੋਰਾਂ ਨੇ ਜਿਹੜੀ ਫੇਰੀ ਪਾਈ ਹੈ ਜੀ।
ਬਿਲਕੁਲ ਭੁਪਿੰਦਰ, ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਪਹੁੰਚੇ, ਇੱਕ ਵੱਡੀ ਰੈਲੀ ਕੀਤੀ ਗਈ, ਰੈਲੀ ਤੋਂ ਭਗਵੰਤ ਮਾਨ ਦੇ ਨਾਲ ਨਾਲ ਹੋਰਨਾਂ ਵਿਧਾਇਕਾਂ ਨੇ ਵੀ ਸੰਬੋਧਨ ਕੀਤਾ, ਮਨੀਸ਼ ਸਿਸੋਦੀਆ ਵੀ ਪਹੁੰਚੇ। ਭੀੜ ਦੀ ਗੱਲ ਕਰੀਏ ਤਾਂ ਇਕੱਠ ਵੱਡਾ ਹੋ ਗਿਆ ਸੀਗਾ, ਤੇ ਕੋਸ਼ਿਸ਼ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸੀਗੀ ਕਿ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇ, ਇੱਕ ਚੋਣ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਬਿਗਲ ਜਿਹੜਾ ਹੈ ਉਹ ਵਜਾਇਆ ਗਿਆ ਹੈ, ਸ਼ੁਰੂਆਤ ਕੀਤੀ ਗਈ ਹੈ। ਤੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੇ ਨਾਲ ਜਿਹੜਾ ਗੱਠਜੋੜ ਹੈ ਕਰਨ ਤੋਂ ਇਨਕਾਰ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਇਕੱਲਿਆਂ 13 ਦੇ 13 ਸੀਟਾਂ ਲੜਨ ਦਾ ਵੀ ਐਲਾਨ ਕਰ ਦਿੱਤਾ। ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਐਲਾਨ ਦਿੱਤਾ। ਸੋ 5 ਉਮੀਦਵਾਰ ਪਹਿਲਾਂ ਹੀ ਐਲਾਨੇ ਗਏ ਨੇ, 6 ਉਮੀਦਵਾਰ ਐਲਾਨ ਦਿੱਤੇ ਨੇ। ਜੋ ਸਭ ਤੋਂ ਵੱਡੀ ਗੱਲ ਅੱਜ ਸਾਹਮਣੇ ਆਈ ਹੈ, ਭਗਵੰਤ ਮਾਨ ਦੇ ਵੱਲੋਂ ਅੱਜ ਖੁੱਲੇ ਮੰਚ ਤੋਂ ਸ਼ਰਾਬ ਤੋਂ ਤੌਬਾ ਕਰ ਲਈ ਗਈ ਹੈ, ਸ਼ਰਾਬ ਨਾ ਪੀਣ ਦੀ ਸਹੁੰ ਚੱਕ ਲਈ ਗਈ ਹੈ। ਆਪਣੀ ਮਾਂ ਨੂੰ ਕੋਲ ਖੜਾ ਕੇ ਭਗਵੰਤ ਮਾਨ ਨੇ ਬਕਾਇਦਾ ਤੌਰ ਤੇ ਇਸਦਾ ਐਲਾਨ ਕੀਤਾ। ਉਸਨੇ ਕਿਹਾ ਕਿ ਮੈਂ ਸ਼ਰਾਬ ਤੋਂ ਦਾ ਫਾਹਾ ਵੱਢ ਦਿੱਤਾ। ਪਰ ਇਸਦੇ ਨਾਲ ਹੀ ਕਈ ਸਵਾਲ ਵੀ ਖੜੇ ਹੋ ਰਹੇ ਨੇ, ਵਿਰੋਧੀ ਸਵਾਲ ਵੀ ਚੁੱਕ ਰਹੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਮਸਤੂਆਣਾ ਸਾਹਿਬ ਜਾ ਕੇ ਇਸ ਸੰਬੰਧੀ ਅਰਦਾਸ ਵੀ ਕਰਨਗੇ। ਇਸ ਤੋਂ ਭਾਵ ਜਾਪਦਾ ਕਿ ਫਿਲਹਾਲ ਹਜੇ ਉਹਨਾਂ ਨੇ ਅਰਦਾਸ ਕਰਨੀ ਹੈ। ਉਹਨਾਂ ਨੇ ਕਿਹਾ ਕਿ ਨਵੇਂ ਸਾਲ ਦੇ ਵਿੱਚ ਉਹਨਾਂ ਨੇ ਕਈ ਚੀਜ਼ਾਂ ਛੱਡੀਆਂ ਨੇ ਤੇ ਸ਼ਰਾਬ ਵੀ ਉਹ ਛੱਡ ਰਹੇ ਨੇ। ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਉਹਨਾਂ ਨੂੰ ਬਦਨਾਮ ਕਰਦੇ ਰਹੇ ਨੇ। ਹਾਂ, ਉਹਨਾਂ ਨੇ ਮੰਨ ਲਿਆ ਕਿ ਸ਼ਰਾਬ ਉਹ ਪੀਂਦੇ ਸਨ, ਕਲਾਕਾਰ ਹੁੰਦੇ ਹੋਏ ਉਹ ਕਹਿੰਦੇ ਮੈਂ ਪੀ ਲੈਂਦਾ ਸੀਗਾ, ਪਰ ਮੇਰੀਆਂ ਪੁਰਾਣੀਆਂ ਵੀਡੀਓਜ਼ ਕਰਕੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਬਦਨਾਮ ਬਹੁਤ ਕਰਤਾ, ਤੇ ਇਸੇ ਬਦਨਾਮੀ ਦਾ ਦਾਗ ਧੋਣ ਦੇ ਲਈ ਉਹਨਾਂ ਨੇ ਸ਼ਰਾਬ ਛੱਡ ਦਿੱਤੀ ਹੈ, ਪਰ ਵਿਰੋਧੀ ਮੰਨਣ ਲਈ ਤਿਆਰ ਨਹੀਂ ਹੈਗੇ। ਦੋ ਗੱਲਾਂ ਇਹਦੇ ਵਿੱਚ ਸਾਫ਼ ਹੋ ਗਈਆਂ ਨੇ ਕਿ ਇੱਕ ਤਾਂ ਭਗਵੰਤ ਮਾਨ ਨੇ ਅੱਜ ਖੁੱਲ੍ਹਿਆ ਮੰਨ ਲਿਆ ਕਿ ਹਾਂ ਉਹ ਸ਼ਰਾਬ ਪੀਂਦੇ ਸਨ, ਕਿਉਂਕਿ ਜੇ ਛੱਡੀ ਗਈ ਹੈ ਤਾਂ ਇਸੇ ਤੋਂ ਸਾਫ਼ ਹੈ ਕਿ ਪਹਿਲਾਂ ਪੀਂਦੇ ਸਨ ਇਸੇ ਛੱਡੀ ਗਈ ਹੈ। ਦੂਜਾ ਅੱਜ ਇਹ ਵੀ ਲੱਗਦਾ ਸੀ ਕਿਤੇ ਕਿਤੇ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਇਸੇ ਗੱਲ ਤੋਂ ਕੀਤੀ ਕਿ ਭਗਵੰਤ ਮਾਨ ਨੇ ਬਹੁਤ ਵੱਡੀ ਕੁਰਬਾਨੀ, ਉਹਨੇ ਦੱਸਿਆ ਕਿ ਕੁਰਬਾਨੀ ਕਰ ਦਿੱਤੀ ਹੈ ਸ਼ਰਾਬ ਛੱਡਣ ਨੂੰ, ਉਹਨਾਂ ਨੇ ਕੁਰਬਾਨੀ ਤੱਕ ਕਹਿ ਦਿੱਤਾ। ਉਹਨਾਂ ਨੇ ਕਿਹਾ ਕਿ ਸੰਕਲਪ ਲਿਆ ਹੈ, ਭਗਵੰਤ ਮਾਨ ਕਿਸੇ ਵੇਲੇ ਚੰਗੇ ਕਲਾਕਾਰ ਹੁੰਦੇ ਸਨ, ਲੱਖਾਂ ਰੁਪਏ ਲੈਂਦੇ ਸਨ, ਹੁਣ ਉਹ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਆਏ ਨੇ। ਯਾਨੀ ਕਿ ਜਿਵੇਂ ਜਿਹੜਾ ਗ੍ਰਾਫ ਹੈ ਭਗਵੰਤ ਮਾਨ ਦਾ ਉਹ ਡਾਊਨ ਹੋਇਆ ਸੀਗਾ, ਉਹਦੀ ਕ੍ਰੈਡੀਬਿਲਟੀ ਨੂੰ ਦੁਬਾਰਾ ਤੋਂ ਲੈ ਕੇ ਆਉਣ ਦੇ ਲਈ, ਬਰਾਬਰ ਕਰਨ ਦੇ ਲਈ ਅੱਜ ਜਿਹੜਾ ਇੱਕ ਨਵਾਂ ਪੱਤਾ ਖੇਡਿਆ ਗਿਆ। ਇਹਦੇ ਨਾਲ ਹੀ ਕਾਂਗਰਸ ਤੇ ਵੀ ਨਿਸ਼ਾਨੇ ਸਾਧੇ ਗਏ ਨੇ, ਅਕਾਲੀ ਦਲ ਤੇ ਵੀ ਨਿਸ਼ਾਨੇ ਸਾਧੇ ਗਏ ਨੇ। ਕਾਂਗਰਸ ਨੂੰ ਤਾਂ ਉਹੀ ਕਿ ਵਾਅਦੇ ਨਹੀਂ ਪੂਰੇ ਕੀਤੇ ਕਿ ਉਸੇ ਤੇ ਲੈ ਕੇ ਕੀਤਾ ਗਿਆ ਹੈ। ਇਹ ਵੀ ਜਿਹੜਾ ਨਾਰਾ ਦਿੱਤਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦਾ ਵਿਕਾਸ ਹੋਇਆ ਹੈ, ਜੇ ਪੰਜਾਬੀ ਮੌਕਾ ਦੇਣ ਤਾਂ ਪੰਜਾਬ ਦਾ ਵੀ ਵਿਕਾਸ ਉਸੇ ਤਰ੍ਹਾਂ ਹੋਵੇਗਾ। ਸੋ ਇਹ ਅੱਜ ਦੀ ਰੈਲੀ ਸੀਗੀ ਜਿਸ ਦੇ ਵਿੱਚ ਵੱਡੀ ਜਿਹੜੀ ਤੌਰ ਤੇ ਭਗਵੰਤ ਮਾਨ ਦੀ ਕ੍ਰੈਡੀਬਿਲਟੀ ਨੂੰ ਸਹੀ ਕਰਨ ਦੇ ਲਈ, ਉਹਨਾਂ ਦੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਲਹਿਰ ਬਣਾਉਣ ਦੇ ਲਈ, ਉਹਨੂੰ ਆਗੂ ਬਣਾਉਣ ਦੇ ਲਈ ਪੰਜਾਬ ਦਾ ਇਹ ਵੱਡੀ ਰੈਲੀ ਜਿਹੜੀ ਅੱਜ ਕੀਤੀ ਗਈ ਹੈ। ਜੀ
ਜੀ ਰਾਣਾ ਜੀ, ਸੋ ਦੇਖਦੇ ਹਾਂ ਜੀ ਹੁਣ ਕਿੰਨਾ ਕੁ ਲੋਕਾਂ 'ਤੇ ਅਸਰ ਪੈਂਦਾ। ਹਾਂ ਜੀ, ਇੱਕ ਜੇ ਸਵਾਲ ਪੁੱਛੀਏ, ਕਿਉਂਕਿ ਹੁਣ ਤੁਸੀਂ ਤਾਂ ਉੱਥੇ, ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਲਾਈਵ ਆ ਜਾਂਦਾ, ਪਰ ਤੁਸੀਂ ਆਪ ਉੱਥੇ ਸਾਰੀਆਂ ਖਬਰਾਂ ਕਵਰੇਜ ਕਰਦੇ ਹੋ ਜੀ, ਸੋ ਇਕੱਠ ਬਾਰੇ ਕੀ ਸੀਗਾ ਜੀ, ਕਿੰਨਾ ਕੁ ਇਕੱਠ ਹੋਇਆ ਜੀ?
ਦੇਖੋ, ਇਕੱਠ ਜਿਹੜੀ ਆਮ ਆਦਮੀ ਪਾਰਟੀ ਦਾ ਕਹਿਣਾ ਸੀਗਾ ਕਿ ਅਸੀਂ 50,000 ਕੁਰਸੀ ਲਾਈ ਸੀਗੀ ਉੱਥੇ, ਉਹ ਚਲੋ ਗੱਲ ਨਹੀਂ ਸੀਗੀ ਇੰਨੀ, ਜਾਣੀ ਜਿਹੜਾ ਇੱਕ ਚੰਗਾ ਇਕੱਠ ਜਿਹਨੂੰ ਕਹਿ ਸਕਦੇ ਹਾਂ ਰੈਲੀਆਂ ਦੇ ਵਿੱਚ ਹੁੰਦਾ ਹੈ, ਕਿਉਂਕਿ ਪੰਜਾਬ ਭਰ ਦੀ ਹੀ ਰੈਲੀ ਸੀਗੀ। ਭਾਵੇਂ ਆਮ ਆਦਮੀ ਪਾਰਟੀ ਨੂੰ ਕਹਿੰਦੀ ਸੀਗੀ ਕਿ ਅਸੀਂ ਸਿਰਫ ਮਾਲਵੇ ਦੀ ਰੈਲੀ ਹੈ, ਇਹ 4 ਜ਼ਿਲ੍ਹਿਆਂ ਦੀ ਰੈਲੀ ਕਰਕੇ ਪ੍ਰਚਾਰਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ, ਪਰ ਉਹ ਕਿਉਂਕਿ ਜਿਹੜੀਆਂ ਡਿਊਟੀਆਂ ਨੇ ਉਹ ਸਾਰੇ ਪਾਸੇ ਸਾਰੇ ਵਿਧਾਇਕਾਂ ਦੀਆਂ ਲੱਗੀਆਂ ਰਹੀਆਂ ਸੀਗੀਆਂ, ਚਾਹੇ ਉਹ ਉਸ ਇਲਾਕੇ ਦੇ ਵਿੱਚੋਂ, ਕਿਉਂਕਿ ਗੜ੍ਹ ਜਿਹੜਾ ਮਾਲਵਾ ਹੀ ਹੈ ਆਮ ਆਦਮੀ ਪਾਰਟੀ ਦਾ, ਮਾਝੇ ਜਾਂ ਦੁਆਬੇ ਦੇ ਵਿੱਚ ਕੋਈ ਬਹੁਤਾ ਆਧਾਰ ਨਹੀਂ ਹੈਗਾ, ਇਸੇ ਕਰਕੇ ਪਹਿਲੀ ਰੈਲੀ ਜਿਹੜੀ ਹੈ ਉਹਦਾ ਸਥਾਨ ਵੀ ਬਰਨਾਲਾ ਹੀ ਚੁਣਿਆ ਗਿਆ ਹੈ। ਬਰਨਾਲਾ ਦੇ ਵਿੱਚੋਂ ਹੀ ਸਭ ਤੋਂ ਵੱਧ ਜਿਹੜਾ ਲੀਡ ਦੇ ਨਾਲ ਭਗਵੰਤ ਮਾਨ ਨੂੰ ਜਿਤਾਇਆ ਸੀਗਾ। ਮਤਲਬ ਤੁਸੀਂ ਕਹਿ ਸਕਦੇ ਹੋ ਕਿ 25,000-30,000 ਦਾ ਇਕੱਠ ਜਿਹੜਾ ਉਸ ਰੈਲੀ ਦੇ ਵਿੱਚ ਸੀਗਾ। ਇਕੱਠ ਦੇ ਪੱਖੋਂ ਜਿਹੜੀ ਹੈ ਇਹ ਚੰਗੀ ਰਹੀ ਹੈ ਰੈਲੀ ਕੁੱਲ ਮਿਲਾ ਕੇ, ਕਿਉਂਕਿ ਕੋਸ਼ਿਸ਼ ਵੀ ਸੀਗੀ ਆਮ ਆਦਮੀ ਪਾਰਟੀ ਦੀ, ਜਿਸ ਤਰੀਕੇ ਦੇ ਨਾਲ ਜਦੋਂ ਤੋਂ ਖਹਿਰਾ ਵੱਖ ਹੋਏ ਨੇ ਉਦੋਂ ਤੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀਗਾ, ਆਪਸ ਦੇ ਵਿੱਚ ਪਾੜ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀਗਾ। ਸੋ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਕਿ ਮੁੜ ਤੋਂ ਹਵਾ ਦਾ ਰੁੱਖ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਲ ਮੋੜਿਆ ਜਾਵੇ। ਜੀ
ਜੀ ਰਾਣਾ ਜੀ, ਸੋ ਇਹ ਤਾਂ ਸੀਗੀ ਜਿਹੜੀ ਰਾਜਨੀਤਿਕ ਖਬਰ ਦੀ ਗੱਲਬਾਤ ਕਰੀਏ, ਅੱਗੇ ਜਾ ਕੇ ਹੋਰ ਵੀ ਆਪਾਂ ਜਿਹੜੀਆਂ ਖਬਰਾਂ ਸਾਂਝੇ ਕਰਾਂਗੇ। ਇੱਕ ਜਿਹੜਾ ਹੋਰ ਜਿਹੜਾ ਇਸ਼ੂ ਮੈਨੂੰ ਲੱਗਦਾ ਵੀ ਉਹ ਬਹੁਤ ਭੱਖ ਜਾਣਾ ਹੈ, ਜਾਂ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਚਾਹੁੰਦੀਆਂ ਨੇ ਵੀ ਕੋਈ ਨਾ ਕੋਈ ਜਿਹੜਾ ਮੁੱਦਾ ਹੈ ਉਹ ਆਮ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਜੀ, ਜਾਂ ਉਹਨਾਂ ਨੂੰ ਜੋ ਮੁੱਢਲੀ ਸਹਾਇਤਾ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਤੋਂ ਭਟਕਿਆ ਰਹੇ। ਸੋ ਜਿਹੜਾ ਹੁਣ ਖਬਰ ਆ ਰਹੀ ਹੈ ਵੀ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਗੁਜਰਾਤੀ ਜਿਹੜਾ ਗੀਤ ਹੈ ਜੀ ਮਾਰਨਿੰਗ ਦੀ ਅਸੈਂਬਲੀ ਦੇ ਵਿੱਚ ਉਹ ਪੇਸ਼ ਕੀਤਾ ਜਾਵੇਗਾ ਜੀ?
ਬਿਲਕੁਲ, ਇਹ ਬਹੁਤ ਵੱਡਾ ਜਿਹੜਾ ਇਹ, ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਸੋਮਵਾਰ ਤੋਂ, ਇਹ ਜ਼ਰੂਰ ਬਹੁਤ ਸਾਰੇ ਹਜੇ ਸਕੂਲਾਂ ਦੇ ਵਿੱਚ ਪਹੁੰਚਿਆ ਨਹੀਂ ਸੀਗਾ, ਹੌਲੀ ਹੌਲੀ ਇਹ ਪਹੁੰਚੂਗਾ, ਕਿਉਂਕਿ ਹਾਲੇ ਲੋਕਾਂ ਨੂੰ ਪਤਾ ਨਹੀਂ ਲੱਗਿਆ, ਹਾਲੇ ਮੁੱਢਲੀ ਇਨਫੋਰਮੇਸ਼ਨ ਹੈ। ਇਹਦੇ ਵਿੱਚ ਇਹ ਕਿਹਾ ਗਿਆ, ਪਹਿਲਾਂ ਦੱਸਦੀ ਕਿ ਸੋਮਵਾਰ ਨੂੰ ਸਵੇਰ ਦੀ ਸਭਾ ਵੇਲੇ ਗੁਜਰਾਤੀ ਭਜਨ ਹੈ ਇੱਕ ਵੈਸ਼ਨਵ ਜਨ ਤੋਂ, ਇਹ ਮਹਾਤਮਾ ਗਾਂਧੀ ਦਾ ਕਿਹਾ ਜਾਂਦਾ ਕਿ ਫੇਵਰੇਟ ਸੌਂਗ ਸੀਗਾ, ਉਹਨੂੰ ਲਾਜ਼ਮੀ ਕਰ ਦਿੱਤਾ ਗਿਆ। ਦੇਖੋ ਤੁਸੀਂ, ਗੁਜਰਾਤੀ ਭਾਸ਼ਾ ਪੰਜਾਬ ਦੇ ਵਿੱਚ ਪੜ੍ਹਾਉਣੀ ਹੈ, ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣੀ ਹੈ, ਤੇ ਉਹ ਵੀ ਲਾਜ਼ਮੀ ਕਰਨ ਦੇਣਾ, ਸਾਡੇ ਸਿੱਖ ਇਤਿਹਾਸ ਨੂੰ ਪੜ੍ਹਾਇਆ ਜਾਵੇ ਜਾਂ ਕਿਸੇ ਹੋਰ ਦੇਸ਼ ਭਗਤੀ ਨੂੰ ਪੜ੍ਹਾਇਆ ਜਾਵੇ, ਵੱਖਰੀ ਗੱਲ ਹੈ। ਗੁਜਰਾਤੀ ਨੂੰ ਪੜ੍ਹਾਉਣਾ ਕਿਸ ਤੱਕ ਜਾਇਜ਼ ਹੈ, ਹਾਲੇ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਲੱਗਿਆ, ਇਸਦਾ ਵਿਰੋਧ ਜਿਹੜਾ ਹੈ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜ਼ਰੂਰ ਹੋਵੇ। ਇਹ ਜਵਾਨੀ ਯਾਦ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਬੱਚੇ ਲਈ। ਇਹ ਵੀ ਕਿਹਾ ਗਿਆ ਕਿ ਜਿਹੜੇ ਕੰਪਿਊਟਰ ਵਾਲੇ ਟੀਚਰ ਨੇ ਉਹ ਇਹਨੂੰ ਡਾਊਨਲੋਡ ਕਰਨ। ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਦਰਅਸਲ ਹੁਕਮ ਆਇਆ ਹੈ, ਮਹਾਤਮਾ ਗਾਂਧੀ ਦੇ 150 ਜਿਹੜੀ ਬਰੇਗੰਢ ਹੈ ਉਹਦੇ ਉਹਨੂੰ ਮਨਾਉਣ ਦੇ ਲਈ ਇਹ ਚੁੱਕਿਆ ਗਿਆ ਹੈ। ਪਰ ਤੁਸੀਂ ਦੇਖੋ ਕਿ ਇਹ ਹਮੇਸ਼ਾ ਲਈ ਲਾਜ਼ਮੀ ਕਰਨ ਦੀ ਗੱਲ ਆਖੀ ਜਾ ਰਹੀ ਹੈ। ਚਲੋ ਇੱਕ ਦਿਨ ਲਈ ਕਰਨਾ ਜਾਂ ਬਣਾਉਣਾ ਉਹ ਵੱਖਰੀ ਗੱਲ ਹੈ, ਚਲੋ ਕਿਸੇ ਦਿਨ ਨੂੰ ਮਨਾਉਣਾ, ਪਰ ਜੇ ਤੁਸੀਂ ਉਸੇ ਦਿਨ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਜ਼ਮੀ ਕਰੋਗੇ ਤਾਂ ਮੈਨੂੰ ਲੱਗਦਾ ਕਿ ਜਾਇਜ਼ ਨਹੀਂ ਹੈ ਉਹ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ, ਕਿਉਂਕਿ ਬਹੁਤ ਸਾਰੇ ਲੋਕ ਤਾਂ ਮਹਾਤਮਾ ਗਾਂਧੀ ਦੀ ਸੋਚ ਨਾਲ ਹੀ ਸਹਿਮਤ ਨਹੀਂ, ਕਿਉਂਕਿ ਚਲੋ ਠੀਕ ਹੈ ਉਹਨਾਂ ਨੇ ਵੀ ਆਜ਼ਾਦੀ ਲਈ ਬਹੁਤ ਕੁਝ ਕੀਤਾ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰਚਾਰਿਆ ਗਿਆ ਕਿ ਬਾਪੂ ਗਾਂਧੀ ਜਾਂ ਮਹਾਤਮਾ ਗਾਂਧੀ, ਉਹਦੇ ਤੇ ਬਹੁਤ ਵਾਰੀ ਕੰਟਰੋਵਰਸੀ ਹੋ ਜਾਂਦੀ ਹੈ। ਜੀ
ਜੀ ਰਾਣਾ ਜੀ, ਕਿਉਂਕਿ ਕਈ ਵਾਰ ਗੱਲਬਾਤ ਜਿਹੜੀ ਐਨ ਆਰ ਆਈਜ਼ ਤੋਂ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ, ਜੇ ਕੋਈ, ਕਿਉਂਕਿ ਸਰੋਤਿਓ ਇਹ ਮੰਚ ਸਭ ਦਾ ਸਾਂਝਾ ਮੰਚ ਹੈ ਜਿੱਥੋਂ ਆਪਾਂ ਬੋਲ ਰਹੇ ਹਾਂ, ਕੋਈ ਕਿਸੇ ਤਰ੍ਹਾਂ ਕ੍ਰਿਟੀਸਾਈਜ਼ ਵਾਲੀ ਕੋਈ ਗੱਲਬਾਤ ਨਹੀਂ ਹੁੰਦੀ। ਪਰ ਹੁਣ ਜੇ ਤੁਸੀਂ ਇਹ ਇੱਕ ਤਰ੍ਹਾਂ ਦਾ ਹੁੰਦਾ ਵੀ ਮਨੋਰਟੀਜ਼ ਦੇ ਉੱਤੇ ਜਦੋਂ ਕਿਸੇ ਚੀਜ਼ ਨੂੰ ਕੋਈ ਥੋਪਿਆ ਜਾਣਾ ਹੈ ਜੀ, ਤੁਸੀਂ ਵੀ ਸਰੋਤੇ ਵੀ ਮੇਰੇ ਨਾਲ ਸਹਿਮਤ ਹੋਵੋਗੇ, ਇੱਕ ਠੀਕ ਹੈ ਤੁਹਾਡੇ ਸਟੇਟ ਦੇ ਵਿੱਚ ਗੁਜਰਾਤ ਦੇ ਵਿੱਚ ਗੁਜਰਾਤੀ ਲੈਂਗੁਏਜ ਚੱਲਦੀ ਆ ਉੱਥੇ ਦਾ, ਤੁਸੀਂ ਚਾਹੇ ਨੈਸ਼ਨਲ ਐਂਥਮ ਗੁਜਰਾਤੀ ਦੇ ਵਿੱਚ ਹੈ, ਕਿਸੇ ਭਾਸ਼ਾ ਦੇ ਵਿੱਚ ਹੈ, ਤੁਸੀਂ ਲਾਗੂ ਕਰ ਲਓ। ਪੰਜਾਬ ਦੇ ਵਿੱਚ ਆ ਕੇ ਪਹਿਲਾਂ ਹੀ ਸਭ ਨੂੰ ਪਤਾ ਹੀ ਹੈ ਵੀ ਪੰਜਾਬੀ ਕਿੰਨੀ ਕੁ ਹੈਗੀ ਹੈ, ਜਾਂ ਸਿੱਖ ਲੋਕਾਂ ਦੀ
ਜਿਹੜਾ ਭਜਨ ਹੈ ਇਹ 15ਵੀਂ ਸਦੀ ਦੇ ਵਿੱਚ ਨਰਸਿੰਘ ਮਹਿਤਾ ਨੇ ਲਿਖਿਆ ਸੀ, ਤੇ ਇਸ ਦੇ ਵਿੱਚ ਭਗਵਾਨ ਵਿਸ਼ਨੂੰ ਦੇ ਜੀਵਨ ਦੇ ਬਾਰੇ ਤੇ ਵਿਚਾਰਾਂ ਦੇ ਬਾਰੇ ਗੱਲਬਾਤ ਕੀਤੀ ਗਈ ਹੈ। ਠੀਕ ਹੈ, ਹਿੰਦੂ ਧਰਮ ਦੇ ਲੋਕ ਉਹਨਾਂ ਨੂੰ ਮੰਨਦੇ ਹੋਣਗੇ, ਪਰ ਸਿੱਖ ਧਰਮ ਦੇ ਵਿੱਚ ਉਹਨਾਂ ਦਾ ਇਸ ਤਰੀਕੇ ਦੇ ਨਾਲ ਕੋਈ ਵੱਡਾ ਪ੍ਰਭਾਵ ਜਿਹੜਾ ਇਹ ਨਹੀਂ ਹੈਗਾ। ਤੋ ਭਗਵਾਨ ਵਿਸ਼ਨੂੰ ਦੇ ਜੀਵਨ ਬਾਰੇ ਤੇ ਉਹਨਾਂ ਦੇ ਵਿਚਾਰਾਂ ਬਾਰੇ ਜਿਹੜੀ ਇਹ ਗੱਲ ਕੀਤੀ ਗਈ, ਤੇ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੇ ਨਿਰਦੇਸ਼ਕ ਨੇ ਦੱਸਿਆ ਕਿ ਇਹ ਨੋਟਿਸ ਕੇਂਦਰੀ ਮੰਤਰਾਲੇ ਦੇ ਜਿਹੜਾ HRD ਮਿਨਿਸਟਰੀ ਆਪਣੀ ਕੇਂਦਰ ਦੀ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ। ਤਾਂ ਇਹ ਦੇਸ਼ ਭਰ ਦੇ ਵਿੱਚ ਜਾਰੀ ਕੀਤਾ ਗਿਆ, ਦੇਸ਼ ਦੇ ਤਹਿਤ ਹੀ ਫਿਰ ਪੰਜਾਬ ਨੂੰ ਲਿਆ ਗਿਆ। ਪੰਜਾਬ ਦੇ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਇਹ ਗੁਜਰਾਤੀ ਭਵਨ ਜਿਹੜਾ ਗੁਜਰਾਤੀ ਇਹ ਭਜਨ ਹੈ ਉਹ ਗਵਾਇਆ ਜਾਵੇਗਾ ਬੱਚਿਆਂ ਤੋਂ।
ਜੀ ਰਾਣਾ ਜੀ, ਸੋ ਆਪਣੇ ਨਾਲ ਕਾਲਰ ਵੀ ਜੁੜੇ ਨੇ, ਆਪਾਂ ਨੂੰ ਉਹਨਾਂ ਨਾਲ ਲੈ ਲੈਂਦੇ ਆਉਂ ਦੀ ਏਰ ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹਾਂਜੀ, ਆਪਣੇ ਭੁਪਿੰਦਰ ਜੀ ਤੁਹਾਨੂੰ ਤੇ ਰਵੀਰ ਰਾਣਾ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਦਰ ਵਾਸਤੇ ਤੇ ਸਾਰੇ ਸਰੋਤਿਆਂ ਨੂੰ ਵੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਤੁਹਾਡਾ ਪਹਿਲਾਂ ਤਾਂ ਗੱਲ ਇਹ ਹੈ ਕਿ ਤੁਸੀਂ ਪ੍ਰੋਗਰਾਮ ਬਹੁਤ ਸੋਹਣਾ ਚੈੱਕ ਕਰ ਰਹੇ ਹੋ, ਇਹਦਾ ਮੈਂ ਅਪਰੀਸ਼ੀਏਟ ਕਰਦਾ। ਨੰਬਰ 2 ਤੇ ਗੱਲ ਇਹ ਹੈਗੀ ਆ ਕਿ ਜਿਹੜੇ ਮਤਲਬ ਰਾਣਾ ਜੀ ਨੇ ਇੰਡੀਆ ਤੋਂ ਖ਼ਬਰ ਦਿੱਤੀ ਆ ਕੇਜਰੀਵਾਲ ਬਾਰੇ, ਵੀ ਮਤਲਬ ਜਿਹੜਾ ਪਹਿਲਾਂ ਤਾਂ ਮੈਂ ਰੈਲੀ ਕਰਨ ਦੇ ਗਏ ਨਹੀਂ ਆ, ਰੈਲੀਆਂ ਕਰਕੇ ਲੋਕਾਂ ਨੂੰ ਮਤਲਬ ਗੁੰਮਰਾਹ ਕਰ ਰਿਹਾ, ਲੋਕਾਂ ਨੂੰ ਮਤਲਬ ਰਹਿਤ ਮਿਲਣੀ ਚਾਹੀਦੀ ਆ, ਉਹਨਾਂ ਨੂੰ ਆਪਣਾ ਪ੍ਰੋਗਰਾਮ ਦੇਣਾ ਚਾਹੀਦਾ ਕਿ ਅਸੀਂ ਪੰਜਾਬ 'ਚ ਆਹ ਕੁਛ ਕਰ ਰਹੇ ਹਾਂ
ਜੀ ਜੀ,
ਤਾਂ ਕਿ ਲੋਕ ਉਹਦੇ ਮਗਰ ਲੱਗਣ। ਪਹਿਲਾਂ ਤਾਂ ਇਹ ਮੈਂ ਇਹਦੀ ਨਿਖੇਧੀ ਕਰਦਾ। ਨੰਬਰ 2 ਤੇ ਜਿਹੜਾ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਛੱਡ ਦਿੱਤੀ ਹੈ, ਮੇਰਾ ਖਿਆਲ ਹੈ ਇਹ ਕਿਹੜੀ ਲੀਡਰਸ਼ਿਪ ਹੈ ਜੀ? ਮੇਰੀ ਨਿਗਾਹ ਵਿੱਚ ਮੇਰੇ ਆਪਣੇ ਵਿਚਾਰ ਹੈ ਰਾਣਾ ਜੀ, ਇਹਦੇ ਨਾਲ ਤਾਂ ਜਿਹੜਾ ਖਹਿਰਾ ਹਜ਼ਾਰ ਗੁਣਾ ਚੰਗਾ
ਜੀ।
ਪ੍ਰੋਗਰਾਮ ਇੰਨਾ ਵਧੀਆ ਇੰਨਾ ਮਤਲਬ ਚੋਣ ਮੈਸ ਨੂੰ ਵਧੀਆ ਦਿੱਤਾ, ਮੈਂ ਕਹਿੰਦਾ ਉਹਨੇ ਹਿੰਦੁਸਤਾਨ ਨੂੰ ਸੇਧ ਦਿੱਤੀ ਹੈ। ਔਰ ਇਹਦੇ ਬਾਰੇ ਤੁਸੀਂ ਆਪਣਾ ਬਾਕੀ ਜਿਹੜਾ ਭੰਗਣ ਵਾਲੀ ਗੱਲ ਹੈ, ਮਤਲਬ ਮੈਂ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਨਿਖੇਧੀ ਕਰਦਾ, ਜਿਹੜਾ ਕਿ ਮਤਲਬ ਧਰਮ ਦੇ ਨਾਂ ਤੇ ਔਰ ਇਹੋ ਜਿਹਾ ਮਤਲਬ ਵੰਡ ਦੇ ਨਾਂ ਤੇ ਹਿੰਦੁਸਤਾਨ ਤੇ ਰਾਜ ਕਰ ਰਿਹਾ। ਔਰ ਮੈਂ ਸਮਝਦਾ ਕਿ ਜੋ ਮਮਤਾ ਬੈਨਰਜੀ ਜੀ ਨੇ ਬੰਗਲਾ ਉੱਥੇ ਬੰਗਾਲ ਦੇ ਵਿੱਚ 21 ਪਾਰਟੀਆਂ ਦੀ ਆਪਣੀ ਸਭਾ ਬਣਾਈ ਹੈ ਔਰ ਓਪੋਜੀਸ਼ਨ ਪੈਦਾ ਕੀਤੀ ਹੈ, ਉਹ ਇੱਕ ਵਧਾਈਆਂ ਦੀ ਪਾਤਰ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹਾ ਪ੍ਰਾਈਮ ਮਿਨਿਸਟਰ ਇੰਡੀਆ ਜਾਵੇ।
ਜੀ ਜੀ,
ਧੰਨਵਾਦ
ਜੀ,
ਤੁਸੀਂ ਪਹਿਲਾਂ ਇਹਦੇ ਬਾਰੇ ਆਪਣੇ ਵਿਚਾਰ ਦੇਣੇ।
ਜੀ ਜੀ, ਧੰਨਵਾਦ ਜੀ ਰਾਣਾ ਜੀ।
ਜੀ ਬਹੁਤ ਧੰਨਵਾਦ ਸਾਨੂੰ ਕਾਲ ਕਰਨ ਦੇ ਲਈ। ਦੇਖੋ ਬਿਲਕੁਲ ਇਹਨਾਂ ਨੇ ਠੀਕ ਗੱਲ ਕਹੀ ਹੈ ਕਿ ਰੈਲੀਆਂ ਦੀ ਜਿਹੜੀ ਸਿਆਸਤ ਹੈ ਉਹ ਤੋਂ ਕਿਨਾਰਾ ਕਰਨਾ ਚਾਹੀਦਾ। ਦੇਖੋ ਤੁਸੀਂ ਰੈਲੀ ਤੇ ਜਾਣ ਲਈ ਪਹਿਲਾਂ ਤਾਂ ਕਿੰਨੀਆਂ ਗੱਡੀਆਂ ਮੋਟਰ ਵਾਹਨ ਜਾਂਦੇ ਨੇ, ਫਿਰ ਡੀਜ਼ਲ ਪੈਟਰੋਲ ਫੂਕਦੇ ਨੇ, ਫਿਰ ਉੱਥੇ ਜਾ ਕੇ ਆਪਣੀ ਦਿਹਾੜੀ ਛੱਡਦੇ ਨੇ। ਹੁਣ ਤਾਂ ਮਾਧਿਅਮ ਬਹੁਤ ਹੋ ਗਏ ਨੇ, ਰੇਡੀਓ ਹੈ, ਟੀਵੀ ਹੈ, ਸੋਸ਼ਲ ਮੀਡੀਆ ਹੈ, ਤੁਸੀਂ ਕਿਸੇ ਵੀ ਤਰੀਕੇ ਆਪਣੀ ਗੱਲ ਰੱਖ ਸਕਦੇ ਹੋ। ਪਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹਨੂੰ ਰੈਲੀ ਇਸ ਕਰਕੇ ਕਰ ਦਿੰਦੀਆਂ ਨੇ ਕਿ ਲੋਕਾਂ ਨੂੰ ਲੱਗੇ ਕਿ ਸਾਡੇ ਨਾਲ ਬਹੁਤ ਵੱਡਾ ਜਨ ਸਮੂਹ ਹੈ। ਪਰ ਰੈਲੀਆਂ ਦੇ ਵਿੱਚ ਭੀੜ ਜੁਟਾਉਣ ਨੂੰ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ, ਤੇ ਰੈਲੀਆਂ ਦੇ ਵਿੱਚ ਇਕੱਠ ਕਰਨਾ ਵੀ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਤੇ ਨਾ ਹੀ ਇਹ ਜਿਹੜੇ ਵੋਟ ਬੈਂਕ ਦੇ ਵਿੱਚ ਤਬਦੀਲ ਹੁੰਦੀਆਂ ਨੇ ਕਦੇ ਰੈਲੀਆਂ। ਤੁਸੀਂ ਦੇਖੋ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਬਹੁਤ ਵੱਡੀਆਂ ਵੱਡੀ ਰੈਲੀ ਕਰਦੇ ਨੇ, ਬਾਅਦ ਚੋਂ ਹਾਰ ਦਾ ਮੂੰਹ ਵੀ ਦੇਖਣਾ ਪੈਂਦਾ। ਤੇ ਦੂਜੀ ਗੱਲ ਇਹਨਾਂ ਨੇ ਜਿਹੜੀ ਕੀਤੀ ਹੈ ਉਹ ਉਸ ਦੇ ਗੱਲ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਕਿ ਅਸਲ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਭਗਵੰਤ ਮਾਨ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਸੀਗੀ, ਉਸ ਕ੍ਰੈਡੀਬਿਲਟੀ ਨੂੰ ਦੁਬਾਰਾ ਤੋਂ ਬਣਾਉਣ ਦੇ ਲਈ ਇਹ ਪੱਤਾ ਖੇਡਿਆ ਗਿਆ ਕਿ ਭਗਵੰਤ ਮਾਨ ਹੁਣ ਬਹੁਤ ਚੰਗੇ ਸਾਫ਼ ਸੁਥਰੇ ਅਕਸ ਵਾਲੇ ਆਗੂ ਬਣ ਗਏ ਨੇ, ਸ਼ਰਾਬ ਉਹਨਾਂ ਨੇ ਛੱਡ ਦਿੱਤੀ ਹੈ। ਉਹ ਇਹ ਪ੍ਰਚਾਰਿਆ ਗਿਆ ਕਿ ਜਿਵੇਂ ਇੱਕੋ ਇੱਕ ਨੁਕਸ ਸੀਗਾ ਕਿ ਇਹ ਨੁਕਸ ਸੀਗਾ ਉਹ ਹੁਣ ਦੂਰ ਕਰਤਾ, ਹੁਣ ਪੰਜਾਬੀ ਜਿਹੜੇ ਨੇ ਭਗਵੰਤ ਮਾਨ ਦਾ ਸਾਥ ਦੇਣ, ਕਿਸੇ ਹੋਰ ਦਾ ਸਾਥ ਨਾ ਦੇਣ। ਸੋ ਇਹਦਾ ਕੋਈ ਬਹੁਤਾ ਵੱਡਾ ਅਸਰ ਨਹੀਂ ਪੈਣਾ ਹੈਗਾ ਪੰਜਾਬ ਦੇ ਲੋਕ, ਜ਼ਰੂਰ ਇਹਦਾ ਮਖੌਲ ਉਡਾ ਰਹੇ ਨੇ ਕਿ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ, ਇੱਕ ਤਾਂ ਹੈ ਵੀ ਦੇਖੋ ਛੱਡਣੀ ਜੇ ਕੋਈ ਤੁਹਾਡੀ ਤੁਸੀਂ ਉਹਦੇ ਗੁਲਾਮ ਸੀਗੇ, ਇਹਦਾ ਮਤਲਬ ਭਗਵੰਤ ਮਾਨ ਜਿਹੜਾ ਸ਼ਰਾਬ ਦਾ ਗੁਲਾਮ ਸੀਗਾ, ਇਸ ਕਰਕੇ ਉਹਨਾਂ ਨੂੰ ਇਹ ਮੰਚ ਤੋਂ ਕਹਿਣਾ ਪਿਆ ਕਿ ਹਾਂ ਮੈਂ ਛੱਡ ਰਿਹਾ। ਨਹੀਂ ਤਾਂ ਬਹੁਤ ਸਾਰੇ ਲੋਕ ਪੀਂਦੇ ਨੇ ਤੇ ਪਤਾ ਵੀ ਨਹੀਂ ਹੋਣਾ ਕਿ ਬਹੁਤ ਸਾਰੇ ਲੀਡਰਾਂ ਦਾ ਕਿ ਇਹ ਪੀਂਦੇ ਨੇ ਜਾਂ ਨਹੀਂ ਪੀਂਦੇ ਨੇ, ਕਿਉਂਕਿ ਖੁੱਲ੍ਹੇਆਮ ਮੰਚ ਤੋਂ ਇਸ ਤਰੀਕੇ ਦੇ ਨਾਲ ਬਾਹਰ ਨਹੀਂ, ਜਿਸ ਤਰ੍ਹਾਂ ਦੀਆਂ ਭਗਵੰਤ ਮਾਨ ਦੀਆਂ ਡਿੱਗਣ ਦੀਆਂ ਵੀਡੀਓਜ਼ ਆਈਆਂ, ਉਹਨਾਂ ਦੇ ਹੁਲਾਰੇ ਖਾਨੇ ਦੀਆਂ ਵੀਡੀਓਜ਼ ਆਈਆਂ, ਜਾਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ, ਚਾਹੇ ਭਗਵੰਤ ਮਾਨ ਹੁਣ ਜੋ ਵੀ ਕਹਿਣ,
जी राणा जी। सो स्रोतियो तुसी प्रोग्राम दे विच किसी भी तरह की कोई सांझ पाउणी चाहुंदे हो तां स्टूडियो दा इक इक नंबर है जी 416-620-1778 जिथे तक भी आकाशवाणी दीआं तरंगां दे राही साडी आवाज़ पहुँचदी है। अगर तुसी कोई भी क्योंकि साडे नाल पत्रकार रणवीर सिंह राणा होरी जुड़े हुए ने जी सो पंजाब की खबरसार बारे कोई गलबात करनी चाहुंदे हो 416-620-1778 ते गलबात की जा सकती है। अगर तुसी US दे विच रेडियो प्रोग्राम नूं सुनना चाहुंदे हो तां US दा नंबर है 641-552-5037 ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਜਾ ਸਕਦੀ ਹੈ ਜੀ। ਔਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਅਗਰ ਤੁਸੀਂ ਆਪਣੇ ਫੋਨ 'ਤੇ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ 647-557-1017 'ਤੇ ਜਿਹੜੀ ਉਹ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਕਿਸੇ ਪ੍ਰਕਾਰ ਦੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਚਾਹੁੰਦੇ ਹੋ ਤਾਂ ਸਰਬਜੀਤ ਸਰਾਹ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੀ, ਭਾਵੇਂ ਉਹ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਹੋਵੇ ਜੀ 416-999-9100 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਸੋ ਆਪਾਂ ਅਗਲੀ ਕਾਲ 'ਤੇ ਚੱਲਦੇ ਹਾਂ ਜੀ। ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਸਭ ਤੋਂ ਪਹਿਲਾਂ ਭੁਪਿੰਦਰ ਭਾਜੀ ਤੁਹਾਨੂੰ ਔਰ ਰਾਣੇ ਭਾਈ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋਢੀ ਨਗਰਾ ਬੋਲਦਾ ਜੀ।
ਹਾਂਜੀ ਸੋਢੀ ਭਾਜੀ, ਬਹੁਤ ਬਹੁਤ ਤੁਹਾਡਾ ਵੀ ਜੀ ਸਵਾਗਤ ਕਰਦੇ ਅਸੀਂ ਪ੍ਰੋਗਰਾਮ ਦੇ ਵਿੱਚ ਜੀ।
ਔਰ ਸਭ ਤੋਂ ਪਹਿਲਾਂ ਜਿਹੜਾ ਜੀ ਮੈਂ ਪ੍ਰੋਗਰਾਮ ਸੁਣਿਆ ਸੀ ਜੀ, ਮੈਂ ਪਿਛਲੇ 15 ਮਿੰਟ ਤੋਂ ਵਧੀਆ ਤੁਹਾਡੀ ਗੱਲਬਾਤ ਭਾਈ ਰਾਣੇ ਦੀ ਲੱਗ ਰਹੀ ਔਰ ਕਾਲਰ ਵੀ ਜਿਹੜਾ ਪਾਰਟੀਸਪੇਟ ਕਰ ਰਿਹਾ ਔਰ ਮੇਰੇ ਵੱਲੋਂ ਇੱਕ ਸਵਾਲ, ਮੈਂ ਜਿਵੇਂ ਮੈਂ ਵੀ ਰੈਲੀ ਜਿਹੜੀਆਂ ਵੀਡੀਓ ਦੀ ਗੱਲ ਕਰੀ ਜਾਂ ਫਿਰ ਜਿਹੜੀਆਂ ਖਬਰਾਂ ਜਿਹੜੀਆਂ ਉਹ ਸੁਣੀਆਂ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਖਾਸ ਤੌਰ ਤੇ ਜਿਹੜਾ ਜਿਵੇਂ ਭਗਵੰਤ ਮਾਨ ਦਾ ਕੇਜਰੀਵਾਲ ਉਹਨਾਂ ਨੇ ਕਿਹਾ ਕਿ ਇਹ ਨਵੇਂ ਸਾਲ ਤੋਂ ਜਾਂ ਇਹਨਾਂ ਦਿਨਾਂ ਤੋਂ ਸ਼ਰਾਬ ਨਹੀਂ ਪੀਵੇਗਾ, ਇਹ ਇੱਕ ਡਿਫਰੈਂਟ ਸਟੋਰੀ ਆ ਕਿ ਉਹ ਆਮ ਲੋਕਾਂ ਦਾ ਜਿਵੇਂ ਕੇਜਰੀਵਾਲ ਨੇ ਵਿਕਰਮ ਮਜੀਠੀਆ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਆ, ਜਿਹੜੀ ਉਹਨਾਂ ਤੋਂ ਸੌਰੀ ਮੰਗੀ ਆ, ਉਹਦੀ ਕੋਈ ਗੱਲਬਾਤ ਨਹੀਂ ਹੋਈ ਜਾਂ ਉਹਨੂੰ ਲੈ ਕੇ ਸਾਡੇ ਜਿਹੜੇ ਵੋਟਰ ਆ ਉਹ ਵੀ ਸੋਚਣਗੇ
ਜੀ ਰਾਣਾ ਜੀ। ਸੋ ਸੋਢੀ ਭਾਈ ਤੁਸੀਂ ਆਪ ਦੀ ਅਰ ਸੁਣ ਲਓ ਹਨਾ ਜੀ।
ਥੈਂਕ ਯੂ
ਥੈਂਕ ਯੂ ਜੀ ਥੈਂਕ ਯੂ ਜੀ ਰਾਣਾ ਜੀ।
ਦੇਖੋ ਭੁਪਿੰਦਰ, ਇਸ ਟੋਪਿਕ ਤੇ ਭਗਵੰਤ ਮਾਨ ਹੈ ਤੇ ਅਰਵਿੰਦ ਕੇਜਰੀਵਾਲ ਹੈ ਚੁੱਪੀ ਸਾਧੀ ਬੈਠੇ ਨੇ। ਈਵਨ ਕਿ ਸੰਜੇ ਸਿੰਘ ਦੀ ਹਾਲੇ ਪਰਸੋਂ ਪੇਸ਼ੀ ਹੋ ਕੇ ਹਟੀ ਹੈ ਇਸੇ ਮਾਮਲੇ ਦੇ ਵਿੱਚ। ਬਿਕਰਮ ਸਿੰਘ ਮਜੀਠੀਆ ਨੇ ਮਾਣਹਾਨੀ ਦਾ ਕੇਸ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਵੀ ਕੀਤਾ ਸੀਗਾ ਤੇ ਸੰਜੇ ਸਿੰਘ ਤੇ ਵੀ ਕੀਤਾ ਸੀਗਾ। ਅਰਵਿੰਦ ਕੇਜਰੀਵਾਲ ਮੁਆਫ਼ੀ ਮੰਗ ਕੇ ਲਿਖਤੀ ਤੌਰ ਤੇ ਮੁਆਫ਼ੀ ਮੰਗ ਲਈ ਸੀਗੀ ਤੇ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ ਗਿਆ ਸੀ। ਸੰਜੇ ਸਿੰਘ ਨੇ ਮਾਫ਼ੀ ਨਹੀਂ ਮੰਗੀ, ਉਹਨਾਂ ਦਾ ਕੇਸ ਉਸੇ ਤਰ੍ਹਾਂ ਚੱਲਦਾ ਹੈ। ਭਗਵੰਤ ਮਾਨ ਨੇ ਇਸੇ ਤੇ ਅਸਤੀਫਾ ਦੇ ਦਿੱਤਾ ਸੀਗਾ ਆਪਣੇ ਪ੍ਰਧਾਨਗੀ ਤੋਂ ਕਿ ਮੈਂ ਪ੍ਰਧਾਨਗੀ ਛੱਡਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਮਾਫ਼ੀ ਮੰਗੀ ਹੈ ਮਜੀਠੀਏ ਤੋਂ। ਪਰ ਉਹ ਚੀਜ਼ਾਂ ਠੰਡੇ ਪਾਸੇ ਦੇ ਵਿੱਚ ਪਈਆਂ ਨੇ, ਉਹ ਚੀਜ਼ਾਂ ਹਾਲੇ ਤੱਕ ਕਲੀਅਰ ਨਹੀਂ ਕਰ ਰਹੀ ਪਾਰਟੀ। ਆ ਜਿਹੜੇ ਭਗਵੰਤ ਮਾਨ ਨੇ ਉਹ ਪੰਜਾਬ ਦੇ ਪ੍ਰਧਾਨ ਵਜੋਂ ਜ਼ਰੂਰ ਵਿਚਰ ਰਹੇ ਨੇ ਪਰ ਅਸਤੀਫਾ ਉਹਨਾਂ ਨੇ ਦਿੱਤਾ ਹੋਇਆ ਇਹ ਕਾਗਜ਼ੀ ਤੌਰ ਤੇ। ਈਵਨ ਕਿ ਇਹ ਵੀ ਗੱਲ ਉੱਠੀ ਸੀਗੀ ਕਿ ਜਿਹੜੇ ਸਿਸੋਦੀਆ ਨੇ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਭਗਵੰਤ ਮਾਨ ਨੇ ਇਹ ਗੇਮ ਖੇਡੀ ਸੀਗੀ। ਸਿਸੋਦੀਆ ਨੇ ਨਹੀਂ ਸੀ ਕਿਹਾ ਸਿੱਧੇ ਤੌਰ ਤੇ, ਮਤਲਬ ਸਿਸੋਦੀਆ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਭਗਵੰਤ ਮਾਨ ਨੇ ਸਾਨੂੰ ਭਰੋਸੇ 'ਚ ਲੈ ਕੇ ਅਸਤੀਫਾ ਦਿੱਤਾ ਸੀਗਾ। ਮਤਲਬ ਇਹ ਜਿਹੜੀ ਗੇਮ ਹੈ ਉਹਨਾਂ ਨੂੰ ਭਰੋਸੇ 'ਚ ਲੈ ਕੇ ਭਗਵੰਤ ਮਾਨ ਦੇ ਥਰੂ ਜਿਹੜੀ ਖੇਡੀ ਗਈ ਸੀਗੀ ਮਜੀਠੀਏ ਤੋਂ ਮਾਫ਼ੀ ਮੰਗਣ ਦੀ ਵੀ। ਖਹਿਰਾ ਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ, ਖਹਿਰਾ ਹੁਣ ਵੀ ਵਿਰੋਧ ਕਰਦਾ ਹੈ ਤੇ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆ ਗਈ ਹੈ ਕਿ ਖਹਿਰਾ ਦਾ ਇਸ ਤੇ ਪ੍ਰਤੀਕਰਮ ਵੀ ਆ ਗਿਆ। ਜਿਹੜੀ ਭਗਵੰਤ ਮਾਨ ਉਹਨਾਂ ਨੇ ਸ਼ਰਾਬ ਛੱਡਣ ਦੀ ਗੱਲ ਕੀਤੀ ਹੈ, ਉਹਨਾਂ ਨੇ ਇਸਦੀ ਤੁਲਨਾ ਜਿਹੜੀ ਸਹੁੰ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਚੁੱਕ ਕੇ ਖਾਧੀ ਸੀਗੀ ਉਹਦੇ ਨਾਲ ਹੀ ਕਰ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਨੇ ਸਹੁੰ ਚੁੱਕੀ ਸੀਗੀ ਸਟੇਜ ਤੋਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਜਾਂ ਹੋਰ ਚੀਜ਼ਾਂ ਕਰਨ ਦੀ, ਉਹ ਸਹੁੰ ਵੀ ਪੂਰੀ ਨਹੀਂ ਹੋਏਗੀ ਤੇ ਭਗਵੰਤ ਮਾਨ ਦੀ ਜਿਹੜੀ ਇਹਦੀ ਸਹੁੰ ਹੈ
ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜਿਹੜਾ ਜੀ ਆਪਣੇ ਕੀਤਾ ਨਾ ਵੀ ਆਪਣੇ ਜਿਹੜਾ ਗੁਜਰਾਤੀ ਸੌਂਗ ਇਹਨਾਂ ਨੇ ਜਾਂ ਉਹ ਸ਼ਬਦ ਹੈ ਜਿਹੜਾ,
ਹਾਂਜੀ ਹਾਂਜੀ,
ਉਹਦੇ ਬਾਰੇ ਗੱਲ ਇਹ ਹੈ ਵੀ ਮਤਲਬ ਜੇ ਤਾਂ ਮਤਲਬ ਇੱਥੇ ਪੰਜਾਬ ਦੇ ਵਿੱਚ ਹਿੰਦੂਆਂ ਦੀ ਪਾਪੂਲੇਸ਼ਨ ਵੀ ਬਹੁਤ ਹੈ, ਹੋ ਸਕਦਾ ਉਹਨਾਂ ਦੀ ਡਿਮਾਂਡ ਹੋਵੇ, ਪਰ ਜਾਨੀ ਸਾਨੂੰ ਸਿੱਖਾਂ ਨੇ ਡਿਮਾਂਡ ਕਰਨੀ ਚਾਹੀਦੀ ਹੈ ਵੀ ਸੁਖਮਨੀ ਸਾਹਿਬ ਦਾ ਪਾਠ ਵੀ ਜ਼ਰੂਰੀ ਹੋਣਾ ਚਾਹੀਦਾ। ਜਾਏ ਕਿ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਇਹਨੂੰ ਇਹਨੂੰ ਕਰ ਨੀ ਸਕਦੇ, ਇਹ ਨੀ ਉਹ ਨੀ, ਕਿਉਂਕਿ ਬਹੁਤ ਹਿੰਦੂ ਲੋਕ ਨੇ ਜਿਹੜੇ ਉਸ ਚੀਜ਼ ਨੂੰ ਲਾਈਕ ਕਰਦੇ ਹੋਣਗੇ, ਪਰ ਨਾਲ ਸੁਖਮਨੀ ਸਾਹਿਬ ਦਾ ਪਾਠ ਵੀ ਜ਼ਰੂਰ ਹੋਣਾ ਚਾਹੀਦਾ ਮੋਰਨਿੰਗ।
ਜੀ ਤੁਸੀਂ ਆਫ ਦੀ ਅਰ ਸੁਣ ਲਓ ਜੀ ਰਾਣਾ ਜੀ, ਮੈਂ ਇਸ ਗੱਲ ਦੇ ਕਿਉਂਕਿ ਸੈਕੂਲਰ ਹੋਣਾ ਜਿਹੜਾ ਉਹ ਮੈਨੂੰ ਲੱਗਦਾ ਵੀ ਠੀਕ ਹੈ ਜੀ, ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ ਹਨਾ ਜੀ, ਕਿਉਂਕਿ ਆਪਾਂ ਜੇ ਆਪਾਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰੀਏ,
ਦੋ ਗੱਲਾਂ ਉਹਨਾਂ ਨੇ ਦੇਖੋ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਤਾਂ ਉਹਨਾਂ ਦੀ ਆਰਐਸਐਸ ਦੇ ਕਹੇ ਤੋਂ ਚੱਲ ਰਹੀ ਹੈ ਕਿ ਹਿੰਦੂ ਰਾਸ਼ਟਰ ਬਣਾਉਣ ਦੀ ਆ ਉਹ ਬਹੁਤ ਵਾਰ ਗੱਲਾਂ ਕਹਿ ਚੁੱਕੀਆਂ ਨੇ ਕਿ ਦੇਸ਼ ਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਇਹ ਵੀ ਉਹਦੇ ਵਿੱਚ ਇੱਕ ਸਟੈਪ ਹੈਗਾ। ਤੁਸੀਂ ਦੇਖੋ ਕਿ ਇਸ ਤੋਂ ਪਹਿਲਾਂ ਕਦੇ ਕੋਈ ਗਊ ਮਾਤ ਦੀ, ਕੋਈ ਸਲਾਟਰ ਹਾਊਸ ਬੰਦ ਹੋਣ ਦੀ, ਕੋਈ ਰਾਮ ਮੰਦਿਰ ਦੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਤੁਰਦੀ ਹੈਗੀ ਕਿ ਤੁਸੀਂ ਖਾ ਰਹੇ ਹੋ, ਕੀ ਤੁਸੀਂ ਪਹਿਨ ਰਹੇ ਹੋ, ਇਹਦੀ ਗੱਲ ਨਹੀਂ ਸੀ ਤੁਰਦੀ। ਜਦੋਂ ਤੋਂ ਇਹ ਮੋਦੀ ਸਰਕਾਰ ਆਈ ਆ ਉਦੋਂ ਤੋਂ ਭਗਵਾਕਰਨ ਕਰਨ ਦੀ ਇਹ ਕੋਸ਼ਿਸ਼ ਹੈ ਤੇ ਇਹਦੇ ਵਿੱਚ ਇਹ ਇੱਕ ਕੋਸ਼ਿਸ਼ ਹੋਰ ਹੈ। ਜੇ ਤੁਸੀਂ ਹੁਣ ਇਸ ਲੈਵਲ ਤੇ ਇਹਦਾ ਵਿਰੋਧ ਨਹੀਂ ਕਰਦੇ, ਸਿੱਖ ਜਥੇਬੰਦੀਆਂ ਦਾ ਵਿਰੋਧ ਨਹੀਂ ਕਰਦੀਆਂ, ਤਾਂ ਫਿਰ ਅੱਗੇ ਤੋਂ ਅੱਗੇ ਚੀਜ਼ਾਂ ਵੱਧਦੀਆਂ ਜਾਂਦੀਆਂ ਹੁੰਦੀਆਂ ਨੇ। ਦੇਖੋ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਦੇ ਕੋਈ ਪਾਠ ਕਰਾਉਂਦਾ ਹੋਵੇ, ਕੋਈ ਜਪਜੀ ਸਾਹਿਬ ਦਾ, ਕੋਈ ਵਾਹਿਗੁਰੂ ਦਾ, ਕੋਈ ਮੂਲ ਮੰਤਰ ਦਾ? ਬਿਲਕੁਲ ਨਹੀਂ ਹੈਗਾ, ਕਿਉਂਕਿ ਉਹ ਚਲੋ ਅਸੀਂ ਦੇਖਦੇ ਹਾਂ ਕਿ ਉਹ ਸਰਕਾਰਾਂ ਦੇ ਹਿਸਾਬ ਨਾਲ ਚੱਲਦੇ ਨੇ। ਜਿਹੜੇ SGPC ਦੇ ਜਾਂ ਕੁਛ ਧਾਰਮਿਕ ਜਥੇਬੰਦੀਆਂ ਨਾਲ ਸੰਬੰਧਿਤ ਸਕੂਲ ਨੇ ਉੱਥੇ ਜ਼ਰੂਰ ਜਿਹੜੀ ਅਸੈਂਬਲੀ ਆ ਉਹਦੇ ਵਿੱਚ ਪੂਜਾ ਪਾਠ ਇਸ ਤਰੀਕੇ ਦੇ ਨਾਲ ਹੁੰਦਾ ਹੈ। ਤੇ ਦੂਜੀ ਗੱਲ, ਜਨ ਗਨ ਮਨ, ਰਾਸ਼ਟਰੀ ਗੀਤ ਉਹ ਪਹਿਲਾਂ ਤੋਂ ਹੀ ਗਾਏ ਜਾਂਦੇ ਨੇ, ਉਹਦਾ ਕੋਈ ਵਿਰੋਧ ਨਹੀਂ ਹੈਗਾ, ਉਹ ਦੇਸ਼ ਭਗਤੀ ਦੇ ਗੀਤ
ਨੇ।
ਦੇਸ਼ ਭਗਤੀ ਦੇ ਗੀਤ ਗਾਉਣਾ ਜਾਂ ਧਾਰਮਿਕ ਗੀਤ ਗਾਉਣਾ, ਮੈਨੂੰ ਲੱਗਦਾ ਨਾ ਦੋਨਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਹੈ, ਫਰਕ ਹੈ।
ਜੀ ਜੀ ਰਾਣੇ ਸਾਹਿਬ ਨੇ ਕਾਲਰ ਜੋੜੇ ਨੇ, ਲੈ ਲੈਂਦੇ ਆਪਾਂ ਨਾਲ ਨਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਭਾਈ ਮੈਂ ਪੁੱਛਣਾ ਸੀਗਾ, ਜਿੱਦਾਂ ਇੱਥੇ ਮਲੂਕਾ ਸਾਹਿਬ ਆਏ ਸੀਗੇ,
ਹਾਂਜੀ,
ਉਹਨਾਂ ਦੇ ਇੱਧਰੋਂ ਇੱਧਰੋਂ ਬੜੀ ਕੁੱਟ ਪਈ ਜੀ
ਜੀ, ਤੁਹਾਡੇ ਕੀ ਵਿਚਾਰ ਹੈ ਵੀ ਤੁਸੀਂ ਕਿੱਦਾਂ ਦਾ ਸਵਾਗਤ ਕਰਨਾ ਚਾਹੋਗੇ ਭਗਵੰਤ ਮਾਨ ਦਾ, ਤੁਸੀਂ ਦੱਸੋ ਹੁਣ ਮੈਨੂੰ। ਚਲੋ ਉਹ ਤਾਂ ਰਾਣਾ ਜੀ ਤਾਂ ਹੁਣ ਇੰਡੀਆ ਚ ਬੈਠੇ ਆ ਜੀ, ਉੱਥੋਂ ਤਾਂ ਕੋਈ ਪਲੈਨਿੰਗ ਹੁੰਦੀ ਨੀ, ਪਲੈਨ ਤਾਂ ਇੱਥੇ ਵਾਲੇ ਬੰਦੇ ਕਰਦੇ ਆ ਜੀ। ਸ਼ਬਦਾਵਲੀ ਵੀ ਏਦਾਂ ਯੂਜ਼ ਕਰੀ ਹੈ ਨਾ, ਮੈਂ ਪੂਰਾ ਮੌਕਾ ਦੇ ਰਿਹਾ ਤੁਹਾਨੂੰ ਬੋਲਣ ਦਾ। ਅੱਛਾ ਤੁਸੀਂ ਆਪਣੇ ਨਾ ਸੋਚ ਵਿਚਾਰ ਕਰਕੇ ਵੀ ਆਪਾਂ ਸ਼ਬਦਾਂ ਦੇ ਜ਼ਰੀਏ ਹੀ ਕੁਛ ਕਹਿ ਲਈਏ, ਵਧੀਆ ਗੱਲ ਹੈ। ਅੱਛਾ ਕੀ ਕਹਿਣਾ ਚਾਹੋਗੇ, ਤੁਹਾਨੂੰ ਕੀ ਲੱਗਦਾ? ਜੀ ਰਾਣਾ ਜੀ,
ਦੇਖੋ ਕਿਸੇ ਨਾਲ ਵੀ ਵਿਚਾਰਕ ਮਤਭੇਦ ਹੋਣਾ ਜਾਇਜ਼ ਹੈਗਾ, ਪਰ ਕਿਸੇ ਦਾ ਵੀ ਅਸੀਂ ਚਾਹੁੰਦੇ ਨੀ ਹੈਗੇ ਕਿ ਚਾਹੇ ਉਹ ਕੈਪਟਨ ਹੋਣ, ਚਾਹੇ ਉਹ ਸੁਖਬੀਰ ਬਾਦਲ ਹੋਣ, ਚਾਹੇ ਭਗਵੰਤ ਮਾਨ ਹੋਣ, ਚਾਹੇ ਸੁਖਪਾਲ ਖਹਿਰਾ ਹੋਣ, ਕਿ ਉਹਨਾਂ ਦਾ ਕੋਈ ਇਸ ਤਰੀਕੇ ਦੇ ਨਾਲ ਕੋਈ ਉਹਨਾਂ ਤੇ ਕੁਛ ਅਟੈਕ ਹੋਵੇ, ਕੋਈ ਜਿਸ ਤਰੀਕੇ ਦੇ ਨਾਲ, ਜਦੋਂ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੈ, ਤੁਸੀਂ ਵਿਚਾਰਕ ਮਤਭੇਦ ਹੋ, ਵੋਟ ਦੇ ਨਾਲ ਤੁਸੀਂ ਆਪਣੇ ਮਤ ਦਾ ਪ੍ਰਯੋਗ ਕਰ ਸਕਦੇ ਹੋ। ਪੰਜਾਬ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਵੋਟਾਂ ਪਾ ਕੇ ਜਿਤਾਉਂਦੇ ਹਰਾਉਂਦੇ ਰਹੇ ਨੇ, ਤੇ ਹੁਣ ਸੁਖਪਾਲ ਸਿੰਘ ਖਹਿਰਾ, ਦੇਖੋ ਦੋ ਤਿੰਨ ਚੀਜ਼ਾਂ ਨੇ ਜਿਸ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਸਭ ਨੂੰ ਪਤਾ ਕਿ ਪਾਰਟੀ ਛੱਡੀ ਹੈ, ਕਿ ਜਿਹੜਾ ਸਭ ਕੁਝ ਹੈ ਨਾ ਇਹ ਹਾਈ ਕਮਾਂਡ ਦਾ ਕਲਚਰ ਹੈ, ਜੋ ਬਾਦਲ ਕਹਿੰਦੇ ਨੇ ਅਕਾਲੀ ਦਲ ਵਿੱਚ ਉਹ ਹੁੰਦਾ ਹੈ, ਕਾਂਗਰਸ ਦੇ ਵਿੱਚ ਜੋ ਰਾਹੁਲ ਗਾਂਧੀ ਦਿੱਲੀ ਤੋਂ ਕਹਿੰਦੇ ਨੇ ਉਹ ਹੁੰਦਾ ਹੈ, ਤੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਕੇਜਰੀਵਾਲ ਕਹਿੰਦੇ ਨੇ ਉਹ ਹੁੰਦਾ ਹੈ। ਸੋ ਲੋਕਤੰਤਰਿਕ ਗੱਲ ਜਿਹੜੀ ਹੈ ਕਿਤੇ ਵੀ ਖੜਦੀ ਨਹੀਂ ਹੈਗੀ, ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੇ ਲਈ ਪੰਜਾਬ ਦੇ ਵਿੱਚ, ਪੰਜਾਬ ਦੇ ਲੀਡਰਾਂ ਦੇ ਵਿੱਚ ਜਿਹੜੀ ਆ ਉਹ ਉਹਨਾਂ ਨੂੰ ਦੇਣੀ ਚਾਹੀਦੀ ਸੀਗੀ, ਕਿ ਕਮਾਂਡ ਜਿਵੇਂ ਜਾਂ ਖੁਦਮੁਖਤਿਆਰੀ ਦੇਣੀ ਚਾਹੀਦੀ ਸੀ, ਉਹ ਦਿੱਤੀ ਨਹੀਂ ਹੈਗੀ ਕੇਜਰੀਵਾਲ ਨੇ। ਇਸੇ ਦਾ ਵਿਰੋਧ ਹੁਣ ਖਹਿਰਾ ਸਾਹਿਬ ਕਰਦੇ ਨੇ, ਪਰ ਹੁਣ ਖਹਿਰਾ ਸਾਹਿਬ ਦੀ ਸਪੋਰਟ ਕਿੰਨੀ ਕੁ ਹੁੰਦੀ ਹੈ, NRI ਵੀਰ ਤਾਂ ਕਰ ਰਹੇ ਨੇ, ਪਰ ਖਹਿਰਾ ਸਾਹਿਬ ਦੀ ਸਪੋਰਟ ਪੰਜਾਬ ਦੇ ਵਿੱਚ ਕਿੰਨੀ ਕੁ ਹੁੰਦੀ ਹੈ, ਕਿੰਨੇ ਕੁ ਲੋਕ ਉਹਦਾ ਸਾਥ ਦਿੰਦੇ ਨੇ, ਇਹ ਜਿਹੜੀ ਹੈ ਗੱਲ ਇਹ ਵੱਡੀ ਹੈਗੀ ਹੈ। ਕਿਉਂਕਿ ਜਿੱਤਣ ਵਾਸਤੇ ਇੱਕ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਹਲਕੇ ਹੁੰਦੇ ਨੇ, ਤੇ ਬਹੁਤ ਜਿਹੜੇ ਵੱਡਾ ਵੋਟ ਬੈਂਕ ਹੈ ਉਹ ਚਾਹੀਦਾ ਹੈ। ਘੱਟੋ ਘੱਟ ਜੇ ਤੁਸੀਂ ਮੰਨ ਕੇ ਚੱਲੋ ਤਾਂ ਇੱਕ ਹਲਕੇ ਦੇ ਵਿੱਚੋਂ ਜਿੱਤਣ ਲਈ 50,000 ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਕਿਉਂਕਿ ਇੱਕ ਹਲਕੇ ਦੇ ਵਿੱਚ ਕਰੀਬ ਕਰੀਬ 2,25,000 ਵੋਟ ਹੁੰਦੀ ਹੈ ਆਮ, ਜਿਹੜੀ ਅਪਰੋਕਸੀਮੇਟਲੀ ਜਿਹੜੀ ਅਸੀਂ ਐਵਰੇਜ ਦੀ ਗੱਲ ਕਰਦੇ ਹਾਂ। ਸੋ ਇੰਨੀ ਵੋਟ ਜਿਹੜੀ ਕੇਜਰੀਵਾਲ ਦੇ ਵਿੱਚ ਜਦੋਂ ਸੁਨਾਮੀ ਸੀਗੀ ਆਮ ਆਦਮੀ ਪਾਰਟੀ 2014 ਦੇ ਵਿੱਚ, ਉਦੋਂ 4 MP ਜਿੱਤੇ ਸੀਗੇ, ਤੇ ਉਹ ਤੋਂ ਬਾਅਦ ਤਾਂ ਗ੍ਰਾਫ ਜਿਹੜਾ ਉਹ ਥੱਲੇ ਜਾਂਦਾ ਰਿਹਾ। ਸੋ ਹੁਣ ਦੇਖਣਾ ਹੈ ਕਿ 2019 ਦੇ ਵਿੱਚ ਹੁੰਦਾ ਕੀ ਹੈ। ਇੱਕ ਗੱਲ ਜਿਹੜੀ ਮੈਂ ਹੋਰ ਸਪਸ਼ਟ ਕਰ ਦੇਵਾਂ ਕਿ ਕੇਜਰੀਵਾਲ ਨੇ ਅੱਜ ਜਿਹੜੀ ਕਹੀ ਹੈ, ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਚੱਲਦਾ ਕਰਨ ਦੇ ਲਈ ਮਹਾਂਗਠਜੋੜ ਦੀ ਬਹੁਤ ਵੱਡੀ ਲੋੜ ਹੈ, ਭਾਵ ਕਿ ਉਹਨਾਂ ਨੇ ਸਿੱਧਾ ਸਪੋਰਟ ਕਰਤੀ ਕਿ ਜਿਹੜਾ ਮਹਾਂਗਠਜੋੜ ਬਣੇਗਾ ਜਿੰਨੀਆਂ ਵੀ ਪਾਰਟੀਆਂ ਦਾ ਉਹਦੇ ਵਿੱਚ ਆਪ ਸ਼ਾਮਿਲ ਹੋਵੇਗੀ। ਪਰ ਇੱਕ ਗੱਲ ਉਹਨਾਂ ਨਾਲ ਹੀ ਕਹਿ ਸੀ ਕਿ ਪੰਜਾਬ ਦੇ ਵਿੱਚ ਨੀ ਕਾਂਗਰਸ ਨਾਲ ਅਸੀਂ ਸਮਝੌਤਾ ਕਰਨਾ, ਇਹਦਾ ਮਤਲਬ ਸਪਸ਼ਟ ਹੈ ਕਿ ਦਿੱਲੀ ਦੇ ਵਿੱਚ ਸਮਝੌਤਾ ਹੋਏਗਾ, ਹੋਰਨਾਂ ਸਟੇਟਾਂ ਦੇ ਵਿੱਚ ਹੋਏਗਾ, ਪਰ ਪੰਜਾਬ ਦੇ ਵਿੱਚ ਨਹੀਂ ਹੋਏਗਾ। ਸੋ ਡਬਲ ਸਟੈਂਡਰਡ ਨੂੰ ਕਹਿੰਦੇ ਨੇ ਰਾਜਨੀਤੀ ਦੇ ਵਿੱਚ, ਸਾਰੀਆਂ ਪਾਰਟੀਆਂ ਏਦਾਂ ਹੀ ਕਰਦੀਆਂ ਨੇ, ਸੋ ਕੇਜਰੀਵਾਲ ਵੀ ਏਦਾਂ ਹੀ ਕਰਨਗੇ,
ਕਿਉਂਕਿ ਕਿਉਂਕਿ ਰਾਣਾ ਜੀ ਚਲਾਕੀ ਵਰਤੀ ਜਾ ਰਹੀ ਹੈ, ਆਪਾਂ ਕਹਿੰਦੇ ਹਾਂ ਚੋ ਹਵਾ ਚੱਲੀ ਸੀ ਕੇਜਰੀਵਾਲ ਉਹਨਾਂ ਦੀ, ਪੰਜਾਬ ਦੇ ਵਿੱਚ ਪਤਾ ਵੀ ਕਾਂਗਰਸ ਦਾ ਪੱਤਾ ਇਹਨਾਂ ਦੇ ਨਾਲ ਨਹੀਂ ਖੇਡਣਾ, ਕਿਉਂਕਿ ਉਹ ਇੱਕੋ ਇੱਕ ਵਜ੍ਹਾ ਹੈਗੀ ਹੈ ਜੀ, ਜੋ ਮੈਨੂੰ ਲੱਗਦਾ ਉਹ 84 ਦੇ ਜਿਹੜੇ ਦੰਗੇ ਹੋਏ ਆ ਨਾ ਜੀ ਸਿਰਫ ਮਿਨੋਰਟੀਜ਼ ਦੇ ਉੱਤੇ, ਉਹਦੇ ਕਰਕੇ ਇਹ ਕਾਂਗਰਸ ਦੇ ਨਾਲ ਜਿਹੜੀ ਹੈ ਆਪਣੀ ਭਾਈਵਾਲ ਤਾਂ ਨਹੀਂ ਕਰਨਾ ਚਾਹੁੰਦੇ, ਪਰ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉਹਨਾਂ ਨੇ ਐਲਾਨ ਕੀਤਾ ਵੀ ਮਹਾਂਗਠਬੰਧਨ ਜਿਹੜਾ ਉਹ ਅਗਰ ਇਹ ਕਿਤੋਂ ਵੀ ਇਲੈਕਸ਼ਨ ਜਿੰਨਾ ਤੁਹਾਨੂੰ ਪਤਾ ਦੱਸੇ ਵੀ ਦਿੱਲੀ ਤੋਂ ਲੜਨਗੇ ਜੀ, ਪੰਜਾਬ ਤੋਂ ਔਰ ਹਰਿਆਣੇ ਤੋਂ
ਜੀ,
ਸੋ ਇੱਥੇ ਪੰਜਾਬ ਨੂੰ ਛੱਡ ਕੇ ਬਾਕੀ ਜਿਹੜੇ ਦੋ ਸਟੇਟਸ ਆ ਉੱਥੇ ਇਹ ਆਪਣੀ ਜਿਹੜੀ ਹੈ ਜ਼ਰੂਰ ਇਹਨਾਂ ਦੇ ਨਾਲ ਭਾਈਵਾਲਤਾ ਰੱਖਣਗੇ, ਦਿੱਲੀ ਦੇ ਵਿੱਚ ਤਾਂ ਇਹਨਾਂ ਨੇ ਕਲੀਅਰ ਕਰ ਦਿੱਤਾ,
ਦਿੱਲੀ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੈਅ ਹੋ ਜਾਵੇਗਾ, ਦਿੱਲੀ ਦੇ 8 ਲੋਕ ਸਭਾ ਸੀਟਾਂ ਨੇ ਕਾਂਗਰਸ ਦੇ ਨਾਲ ਜਿਹੜਾ ਇਹ ਉਹਨਾਂ ਦਾ ਗੱਠਜੋੜ ਤੈਅ ਮੰਨਿਆ ਜਾ ਰਿਹਾ, ਇਹ ਵੀ ਵਿੱਚ ਸੁਣਨ ਨੂੰ ਮਿਲ ਰਿਹਾ ਕਿ ਅਜੇ ਮਾਕਨ ਨੂੰ ਹਟਾਈ ਇਸ ਲਈ ਗਿਆ ਕਿਉਂਕਿ ਅਜੇ ਮਾਕਨ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਦਿੱਲੀ ਕਾਂਗਰਸ ਦੇ ਪ੍ਰਧਾਨ ਕਿ ਗੱਠਜੋੜ ਨਾ ਹੋਵੇ, ਉਸ ਤੋਂ ਬਾਅਦ ਹੁਣ ਸ਼ੀਲਾ ਦੀਕਸ਼ਿਤ ਨੂੰ ਲਾਇਆ ਗਿਆ ਹੈ ਨਵੀਂ ਪ੍ਰਧਾਨ ਦਿੱਲੀ ਕਾਂਗਰਸ ਦੀ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਦਿੱਲੀ ਦੇ ਵਿੱਚ ਜਿਹੜਾ ਇਹ ਗੱਠਜੋੜ ਹੋਏਗਾ ਮਹਾਂਗਠਜੋੜ ਦਾ ਹਿੱਸਾ ਜਿਹੜਾ ਇਹ ਕੇਜਰੀਵਾਲ ਹੁਣੀ ਬਣਨਗੇ, ਪਰ ਪੰਜਾਬ ਦੇ ਵਿੱਚ ਕਿਉਂਕਿ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਹੈ ਤੇ ਕਾਂਗਰਸ ਜਿਹੜੀ ਸੱਤਾਧਾਰੀ ਧਿਰਾ ਉਹਦੇ ਨਾਲ ਗੱਠਜੋੜ ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦਾ, ਸੋ ਇੱਥੇ ਗੱਠਜੋੜ ਨਹੀਂ ਹੋਵੇਗਾ। ਦੂਜੀ ਗੱਲ ਸਿੱਖ ਕਤਲੇਆਮ ਦੀ ਵੀ ਹੈ ਕਿ ਸਿੱਖਾਂ ਦੀ ਜਿਹੜੀ ਹੈ ਦੁਸ਼ਮਣ ਜਮਾਤ ਇੱਕ ਤਰ੍ਹਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਅਟੈਕ ਹੋਇਆ 1984 ਦੇ ਵਿੱਚ ਜਾਂ ਦਿੱਲੀ ਦੇ ਵਿੱਚ ਨਵੰਬਰ ਦੇ ਵਿੱਚ ਕੋਹ ਕੋਹ ਕੇ ਮਾਰੇ ਗਏ ਸਿੱਖ, ਉਸ ਨੂੰ ਲੈ ਕੇ ਜ਼ਰੂਰ ਕਾਂਗਰਸ ਦਾ ਜਿਹੜਾ ਚੰਗੀ ਨਹੀਂ ਮੰਨੀ ਜਾਂਦੀ ਛਵੀ, ਇਸ ਕਰਕੇ ਆਪ ਵਾਲੇ ਪੰਜਾਬ ਦੇ ਵਿੱਚ ਨਹੀਂ ਸਮਝੌਤਾ ਕਰਨਗੇ ਪਰ ਬਾਕੀ ਰਾਜਾਂ ਦੇ ਵਿੱਚ ਸਮਝੌਤਾ ਹੋਣਾ ਤੈਅ ਹੈ
ਜੀ। ਰਾਣਾ ਜੀ, ਸੋ ਜਿਹੜੇ ਸੰਖੇਪ ਦੇ ਵਿੱਚ ਖਬਰਾਂ ਹੋ ਗਈਆਂ, ਜਾਂਦੇ ਜਾਂਦੇ ਬਸ ਆਪਾਂ ਜਿਹੜੀਆਂ ਜਿਹੜੀਆਂ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਖਬਰਾਂ ਸਾਂਝੀਆਂ ਕਰ ਲਈਏ, ਜਿਹੜੀ ਇੱਕ ਜਿਹੜੀ ਅੱਗੇ
ਖਬਰ ਮੈਂ ਦੇਣੀ ਚਾਹਾਂਗਾ ਛੱਤਬੀੜ ਚਿੜੀਆ ਘਰ ਦੀ ਹੈ। ਇੱਥੇ ਇੱਕ ਨੌਜਵਾਨ ਟਾਈਗਰ ਸਫਾਰੀ ਜਿਹੜੀ 25 ਫੁੱਟ ਦਾ ਜੰਗਲਾ ਸੀਗਾ ਉਹਨੂੰ ਟੱਪ ਕੇ ਅੰਦਰ ਚਲੇ ਗਿਆ ਤੇ ਸ਼ੇਰ ਨੇ ਉਹਨੂੰ ਮਾਰ ਦਿੱਤਾ, ਉਹ ਨੌਜਵਾਨ ਦੀ ਮੌਤ ਹੋ ਗਈ ਹੈ। ਦਰਅਸਲ ਦੱਸਿਆ ਜਾ ਰਿਹਾ ਕਿ ਸੈਲਾਨੀਆਂ ਨੂੰ ਜਿਹੜੀ ਸਫਾਰੀ ਬੱਸ ਹੁੰਦੀ ਉਹਦੇ ਵਿੱਚ ਘੁਮਾਇਆ ਜਾਂਦਾ, ਪਰ ਨੌਜਵਾਨ ਪਤਾ ਨੀ ਕਿਵੇਂ ਜਾਂ ਤਾਂ ਉਹਨੇ ਨਸ਼ਾ ਕੀਤਾ ਹੋਇਆ ਸੀਗਾ, ਉਹ 25 ਫੁੱਟ ਉੱਚੇ ਜਿਹੜਾ ਜੰਗਲਾ ਬਣਿਆ ਹੋਇਆ ਸੀਗਾ ਆਲੇ ਦੁਆਲੇ ਉਹ ਚੋਂ ਟੱਪ ਕੇ ਅੰਦਰ ਚਲੇ ਗਿਆ ਤੇ ਸ਼ੇਰ ਨੇ ਉਸਨੂੰ ਨੋਚ ਦਿੱਤਾ ਜਿਸ ਕਰਕੇ ਉਹਦੀ ਮੌਤ ਹੋ ਗਈ। ਇੱਕ ਤਾਂ ਇਹ ਖਬਰ ਹੈ, ਇੱਕ ਰੋਪੜ ਦੇ ਨੇੜੇ ਇੱਕ ਹਾਦਸਾ ਵਾਪਰਿਆ, ਸੀਸੀਟੀਵੀ ਦੇ ਵਿੱਚ ਤੁਹਾਡੇ ਕੋਲ ਵੀ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ, ਤੁਹਾਡੇ ਕੋਲ ਵੀ ਸ਼ਾਇਦ ਤੁਸੀਂ ਦੇਖ ਸਕੋ, ਤਾਂ ਇੱਕ ਗੱਡੀ ਜਾ ਰਹੀ ਸੀਗੀ ਤੇ ਟਿੱਪਰ ਆ ਜਿਹੜਾ ਰੇਤ ਦਾ ਭਰਿਆ ਹੋਇਆ ਸੀਗਾ ਉਹਦੇ ਉੱਤੇ ਪਲਟ ਗਿਆ ਜਿਸ ਕਰਕੇ ਇੱਕ ਔਰਤ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੀ ਕੁਝ ਖਬਰਾਂ ਨੇ, ਇੱਕ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਨੂੰ ਚਿੱਠੀ ਲਿਖੀ ਹੈ, ਚੰਗੀ ਗੱਲ ਹੈ ਕਿ ਉਹਦੇ ਵਿੱਚ ਕਿਹਾ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਹੈ ਉਹਦੀ ਦੇਖ ਉਸੇ ਤਰ੍ਹਾਂ ਬਰਕਰਾਰ ਰੱਖੀ ਜਾਵੇ, ਆਲੇ ਦੁਆਲੇ ਉੱਥੇ ਉਸਾਰੀ ਨਾ ਹੋਵੇ, ਥੋੜਾ ਜਿਹਾ ਦੂਰ ਉਸਾਰੀ ਕੀਤੀ ਜਾਵੇ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਕੰਕਰੀਟ ਦਾ ਹੀ ਸਭ ਕੁਝ ਬਣ ਜਾਵੇ ਉੱਥੇ, ਉਹ ਥੋੜਾ ਜਿਹਾ ਜਿਹੜੀ ਫੀਲ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਉਹ ਆਉਂਦੀ ਰਹੇ।
ਜੀ ਰਾਣਾ ਜੀ, ਸੋ ਬਹੁਤ ਬਹੁਤ ਧੰਨਵਾਦ, ਸੋ ਆਪਾਂ ਫਿਰ ਦੁਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ ਅਗਲੇ ਵੀਕਐਂਡ ਦੇ ਉੱਤੇ ਪ੍ਰੋਗਰਾਮ ਦੇ ਨਾਲ, ਸੋ ਬਹੁਤ ਬਹੁਤ ਧੰਨਵਾਦ
ਜੀ।
ਸੋ ਸਰੋਤੋ, ਇਹ ਸੀਗੇ ਸਾਡੇ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ ਪੰਜਾਬ ਤੋਂ ਖਬਰਾਂ ਪੇਸ਼ ਕਰ ਰਹੇ ਸੀਗੇ। ਤੁਸੀਂ ਤੁਹਾਡੇ ਕੋਈ ਵਿਚਾਰ ਨੇ ਜੀ ਆਉਂਦੀਅਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 416-620-1778, ਇਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਪਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੋਵਾਂਗੇ ਜੀ, ਜਿਹੜੀਆਂ ਕੁਛ ਕੁ ਲੋਕਲ ਨਿਊਜ਼ ਹੈ ਜੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਤੁਸੀਂ ਆਪਣਾ ਜਿਹੜਾ ਕਾਲ ਕਰਕੇ ਸਟੂਡੀਓ ਦੱਸ ਸਕਦੇ ਹੋ। ਸਰਬਜੀਤ ਸਰਾਂ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਭੁਪਿੰਦਰ ਸਿੰਘ ਖਮਾਣੋ ਅੱਜ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਜੀ। ਕਿੱਦਾਂ ਦਾ ਲੱਗ ਰਿਹਾ, ਕਿਉਂਕਿ ਉਹ ਵੀਰ ਜੀ ਪੁਰਾਣੇ ਪ੍ਰੋਗਰਾਮ ਪੇਸ਼ ਕਰਦੇ ਨੇ, ਹੁਣ ਮੇਰਾ ਸਟਾਈਲ ਪਤਾ ਨਹੀਂ ਤੁਹਾਨੂੰ ਪਸੰਦ ਆ ਰਿਹਾ ਕਿ ਨਹੀਂ ਆ ਰਿਹਾ, ਜੇ ਨਹੀਂ ਆ ਰਿਹਾ ਤਾਂ ਵੀ ਬਖਸ਼ ਦਿਓ ਜੀ, ਜੇ ਆ ਰਿਹਾ ਤਾਂ ਤੁਸੀਂ ਮਾਣ ਬਖਸ਼ੋ ਹੀ ਬਖਸ਼ੋਗੇ। ਸੋ ਸਟੂਡੀਓ ਨੰਬਰ ਹੈ 416-620-1778, ਔਰ ਮੈਨੂੰ ਕੋਈ ਤੁਸੀਂ ਪ੍ਰੋਗਰਾਮ ਦੇ ਦੌਰਾਨ ਟੈਕਸਟ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਮੇਰਾ ਨਿੱਜੀ ਨੰਬਰ ਹੈ 647-7777-6477-7782571 ਦੇ ਉੱਤੇ, ਜਿਹੜੀ ਉਹ ਗੱਲਬਾਤ ਕੀਤੀ ਜਾ ਸਕਦੀ ਹੈ ਜੀ।
ਨਿਊ ਵੇ ਟਰੱਕ ਐਂਡ ਫੋਰਕਲਿਫਟ ਡਰਾਈਵਿੰਗ ਸਕੂਲ ਲੰਮੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਸੇਵਾਵਾਂ ਮੁਹੱਈਆ ਕਰਦੇ ਆ ਰਹੇ, ਹੁਣ ਦੋ ਸਥਾਨਾਂ ਤੋਂ ਸੇਵਾਵਾਂ ਮੁਹੱਈਆ ਕਰਦੇ ਨੇ। ਮਾਲਟਨ ਮਿਸੀਸਾਗਾ ਦੇ ਨਾਲ ਨਾਲ ਹੈਮਿਲਟਨ ਸਟੋਨੀ ਕ੍ਰੀਕ ਵਾਲਾ ਏਰੀਆ ਵੀ ਸਰਵ ਕੀਤਾ ਜਾਂਦਾ ਹੈ। ਪੰਜਾਬੀਆਂ ਦੇ ਮਨ ਭਾਉਂਦੇ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਹੋ, ਭਾਵ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਦੇ ਹੈਵੀ ਇਕਵਿਪਮੈਂਟ ਦਾ ਲਾਇਸੈਂਸ ਹੋਲਡ ਕਰਨਾ ਚਾਹੁੰਦੇ ਹੋ, ਤੇ ਇੱਕੋ ਇੱਕ ਨਾਮ ਨਿਊ ਵੇ ਟਰੱਕ ਐਂਡ ਫੋਰਕਲਿਫਟ ਡਰਾਈਵਿੰਗ ਸਕੂਲ 905-673-9988 ਤੇ ਸੰਪਰਕ ਕਰ ਲੈਣਾ। ਬ੍ਰੇਕਸ ਅਤੇ ਇਨ ਕਲਾਸਿਸ ਦਾ ਵੀ ਪ੍ਰਬੰਧ ਹੈ। ਜੇ ਪੈਸਿਆਂ ਦੀ ਘਾਟ ਵਾਧ ਕਰਕੇ ਤੁਸੀਂ ਲਾਇਸੈਂਸ ਗਾਂ ਦੀ ਗਾਂ ਪਾ ਰਹੇ ਹੋ ਤਾਂ ਨਿਊ ਵੇ ਟਰੱਕ ਐਂਡ ਫੋਰਕਲਿਫਟ ਡਰਾਈਵਿੰਗ ਸਕੂਲ ਤੁਹਾਡਾ ਪ੍ਰਬੰਧ ਕਰਕੇ ਦੇਵੇਗਾ। $200 ਪ੍ਰਤੀ ਮਹੀਨਾ ਦੇ ਕੇ ਤੁਸੀਂ ਲਾਇਸੈਂਸ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ 9056739888 ਨਿਊਵੇ ਟਰੱਕ ਐਂਡ ਫੋਰਕਲਿਫਟ ਡਰਾਈਵਿੰਗ ਸਕੂਲ
ਰੀਜਨ ਰੱਖੇ ਟਰੱਕ ਦੀ ਰਿਪੇਅਰ ਪ੍ਰੋਫੈਸ਼ਨਲ ਅਤੇ ਭਰੋਸੇਮੰਦ ਮਕੈਨਿਕ ਤੋਂ ਕਰਾਉਣਾ ਚਾਹੁੰਦੇ ਹੋ ਤਾਂ ਕਮਲਜੀਤ ਰਾਏ ਹੋਣਾ ਦੇ ਨਾਲ ਸੰਪਰਕ ਕਰ ਲੈਣਾ ਕਮਲਜੀਤ ਰਾਏ ਨੂੰ 416-358-6152 ਤੇ ਸੰਪਰਕ ਕਰ ਸਕਦੇ ਹੋ ਪ੍ਰੋਪਰ ਡਾਇਗਨੋਸ ਕਰਕੇ ਰਿਪੇਅਰ ਕੀਤੀ ਜਾਂਦੀ ਹੈ ਰਿਪੇਅਰ ਛੋਟੀ ਹੈ ਵੱਡੀ ਹੈ ਕਿਸੇ ਪ੍ਰਕਾਰ ਦਾ ਕਲੱਚ ਜਾਂ ਬ੍ਰੇਕਸ ਦੀ ਐਡਜਸਟਮੈਂਟ ਕਰਾਉਣੀ ਹੈ ਤੇਲ ਚੇਂਜ ਕਰਾਉਣਾ ਹੈ ਰਿਪੇਅਰ ਦੇ ਮਾਹਿਰ ਕਮਲਜੀਤ ਰਾਏ ਹੋਣਾ ਦੇ ਲੰਮੇ ਤਜਰਬੇ ਦਾ ਫਾਇਦਾ ਉਠਾ ਸਕਦੇ ਹੋ 7110 ਟ੍ਰੈਨਮੇਅਰ ਡਰਾਈਵ ਡੈਰੀ ਅਤੇ ਬ੍ਰੈਮਲੀ ਦਾ ਮੇਨ ਇੰਟਰਸੈਕਸ਼ਨ ਰਾਈਟ ਟਰੱਕ ਰਿਪੇਅਰ 416-358-6152
ਇਨਵੈਸਟਮੈਂਟ ਉਹ ਜੋ ਸਹੀ ਵਕਤ ਤੇ ਸਹੀ ਜਗ੍ਹਾ ਕੀਤੀ ਜਾਵੇ
ਸਟ੍ਰੀਟਸਵਿਲ ਮਿਸਿਸਾਗਾ ਦੇ ਬਿਜ਼ੀ ਏਰੀਆ ਵਿੱਚ ਇਨਵੈਸਟਮੈਂਟ ਕਰਨ ਦਾ ਸਹੀ ਮੌਕਾ ਸਰਾ ਬ੍ਰਦਰਸ ਲਿਆਏ ਨੇ ਗੋਲਡਨ ਆਪਰਚੁਨਿਟੀ ਟੂ ਇਨਵੈਸਟ ਇਨ ਅਬਾਊਟ 29,000 ਸਕੁਆਇਰ ਫੀਟ ਕਮਰਸ਼ੀਅਲ ਰਿਟੇਲ ਪਲਾਜ਼ਾ ਵਿਦ 21 ਯੂਨਿਟਸ
ਮਲਟੀਪਲ ਯੂਸਸ ਅਵੇਲੇਬਲ
ਡੀਟੇਲਸ ਲਈ ਹੁਣੇ ਹੀ ਬਲਜਿੰਦਰ ਸਰਾ ਜਾਂ ਸਰਬਜੀਤ ਸਰਾ ਨੂੰ ਫੋਨ ਕਰੋ
ਟੇਕਵਿੰਦਰਪਾਲ ਸਿੰਘ ਬਾਜਵਾ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਨੇ ਜੇ ਹੋਟਲ ਖਰੀਦਣ ਦੀ ਸੋਚ ਰਹੇ ਹੋ ਮੋਟਲ ਖਰੀਦਣਾ ਹੌਸਪਿਟੈਲਿਟੀ ਦੇ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਫਿਰ ਗਰੁੱਪ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਹੋਟਲਸ ਨੂੰ ਸਕਰੈਚ ਤੋਂ ਬਣਾਉਣਾ ਤਾਂ ਤੁਹਾਨੂੰ ਗਾਈਡ ਕਰਦੇ ਨੇ ਲੰਮੇ ਤਜਰਬੇ ਦੇ ਨਾਲ ਟੇਕਵਿੰਦਰਪਾਲ ਸਿੰਘ ਬਾਜਵਾ ਤੁਹਾਡੀ ਬਾਖੂਬੀ ਮਦਦ ਕਰ ਸਕਦੇ ਨੇ 416-898-3720 416-898-3720 ਤੇ ਟੇਕਵਿੰਦਰਪਾਲ ਸਿੰਘ ਬਾਜਵਾ ਦੇ ਨਾਲ ਸੰਪਰਕ ਕਰ ਲੈਣਾ
ਵੈਲਕਮ ਬੈਕ ਸਰੋਤਿਓ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਪੰਜ ਦਰਿਆ ਦੇ ਨਾਲ ਸੋ ਮੈਂ ਤੁਹਾਡਾ ਹੋਸਟ ਦੋਸਤ ਭੁਪਿੰਦਰ ਸਿੰਘ ਅੱਜ ਸਰਬਜੀਤ ਸਰਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ ਜਿੱਦਾਂ ਕਿ ਆਪਾਂ ਪ੍ਰੋਗਰਾਮ ਦੇ ਸਕੈਜੂਅਲ ਦੇ ਵਿੱਚ ਪਹਿਲਾਂ ਹੀ ਇਹ ਸਾਂਝ ਪਾ ਲਈ ਸੀਗੀ ਇੱਕ ਲੋਕਲ ਇਸ਼ੂ ਕੋਈ ਨਾ ਕੋਈ ਉਹ ਮੈਂ ਆਪਾਂ ਨੇ ਉਠਾਇਆ ਸੀਗਾ ਵੀ ਜਿੱਦਾਂ ਹੁਣ ਜੀ ਟੀ ਏ ਦੇ ਇਲਾਕੇ ਦੇ ਵਿੱਚ ਵੱਧੋ ਵੱਧ ਜਿਹੜੀਆਂ ਕਾਰਾਂ ਚੋਰੀ ਹੋ ਰਹੀਆਂ ਨੇ ਸਨੋ ਟਾਇਰ ਖੜ੍ਹੀ ਗੱਡੀ ਦੇ ਵਿੱਚੋਂ ਚੋਰੀ ਕਰ ਲਿੱਤੇ ਗਏ ਨੇ ਜੀ ਸੋ ਤੁਹਾਨੂੰ ਕੀ ਲੱਗਦਾ ਪੁਲਿਸ ਦੀ ਵੀ ਕੋਈ ਨਾਕਾਮੀ ਲੱਗਦੀ ਹੈ ਜਾਂ ਸਾਨੂੰ ਜਿਹੜੀਆਂ ਉਹ ਆਪ ਹੀ ਜਿਹੜੀ ਹੈ ਉਹ ਪੂਰਾ ਇੰਨਾ ਧਿਆਨ ਰੱਖਣਾ ਪਵੇਗਾ ਜੀ ਵੀ ਜਿਹੜੀਆਂ ਸਾਡੀਆਂ ਕਾਰਾਂ ਉਹ ਚੋਰੀ ਨਾ ਹੋ ਸਕਣ ਕਿਉਂਕਿ ਜੇ ਆਪਾਂ ਗਰਾਜ ਦੀ ਗੱਲ ਕਰੀਏ ਉਹਦੇ ਵਿੱਚ ਸਮਾਨ ਵੀ ਬਹੁਤ ਸਾਰਾ ਪਿਆ ਹੁੰਦਾ ਕਈ ਵਾਰ ਗੱਡੀ ਪਾਰਕ ਕਰਨ ਨੂੰ ਜਗ੍ਹਾ ਨਹੀਂ ਹੁੰਦੀ ਫਿਰ ਤੁਹਾਨੂੰ ਕੀ ਲੱਗਦਾ ਜੇ ਆਪਾਂ ਸਿਟੀ ਕੌਂਸਲਰ ਇੱਥੋਂ ਆਪਾਂ ਚੁਣ ਕੇ ਨੁਮਾਇੰਦੇ ਅੱਗੇ ਭੇਜਦੇ ਹਾਂ ਚਾਹੇ ਉਹ MP ਆ ਜਾਂ MPP ਆ ਉਹਨਾਂ ਤੱਕ ਜਿਹੜੀ ਆਵਾਜ਼ ਸਾਡੀ ਪਹੁੰਚਣੀ ਚਾਹੀਦੀ ਹੈ ਹੋ ਸਕਦਾ ਆਕਾਸ਼ਵਾਣੀ ਦੀਆਂ ਤਰੰਗਾਂ ਦੇ ਜ਼ਰੀਏ ਜਾਂ ਇਸ ਪ੍ਰੋਗਰਾਮ ਦੇ ਜ਼ਰੀਏ ਕੋਈ ਸਾਡਾ ਸਿਟੀ ਕੌਂਸਲਰ ਜਾਂ MP ਜਾਂ MPP ਵੀ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਇਹ ਬਹੁਤ ਬੜਾ ਮੁੱਦਾ ਜਿਹੜਾ ਉਹ ਦਿਨ ਪ੍ਰਤੀ ਦਿਨ ਕ੍ਰਾਈਮ ਦਾ ਤਾਂ ਸਾਨੂੰ ਪਤਾ ਹੀ ਹੈ ਜਿਹੜਾ ਪਿਛਲੇ ਸਾਲ ਦਾ ਜਿਹੜਾ ਡਾਟਾ ਆਇਆ ਸੀਗਾ ਉਹ ਜਿਹੜੇ ਕਤਲ ਸੀਗੇ ਜੀ ਹੋਏ ਆ ਚਾਹੇ ਸ਼ੁਰੇਬਾਜ਼ੀ ਦੇ ਹੋਣ ਚਾਹੇ ਗੋਲੀਬਾਰੀ ਚੱਲੀ ਹੋਵੇ ਆਲ ਓਵਰ GTA ਦੇ ਵਿੱਚ 100 ਦੇ ਕਰੀਬ ਹੈ ਜਿਹੜਾ ਉਹ ਨੇੜੇ ਅੰਕੜਾ ਪਹੁੰਚ ਚੁੱਕਿਆ ਸੀਗਾ ਸੋ ਉਹ ਤਾਂ ਉਸੇ ਤਰ੍ਹਾਂ ਕੋਈ ਠੱਲਣ ਦਾ ਜਿਹੜਾ ਉਹ ਥੰਮ ਪੈਣ ਨੂੰ ਨਾਂ ਨਹੀਂ ਲੈ ਰਿਹਾ ਪਰ ਹੁਣ ਜਿਹੜੇ ਹੋਰ ਜਿਹੜੇ ਇਸ਼ੂ ਨੇ ਜੀ ਨਾਲ ਦੀ ਨਾਲ ਚਾਹੇ ਉਹ ਕਾਰਾਂ ਦੀ ਚੋਰੀ ਹੋਵੇ ਜਾਂ ਹੋਰ ਤਰ੍ਹਾਂ ਦੀਆਂ ਸੋ ਉਹ ਵੀ ਇਸ਼ੂ ਇਸੇ ਤਰ੍ਹਾਂ ਚੱਲਦੇ ਨੇ ਜੇ ਅਸੀਂ ਨੁਮਾਇੰਦੇ ਜਿਤਾ ਕੇ ਕੌਂਸਲ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਭੇਜੇ ਨੇ ਤਾਂ ਉਹਨਾਂ ਦੇ ਵੀ ਫਰਜ਼ ਬਣਦੇ ਨੇ ਜੀ ਉਹ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਨਾ ਕਿ ਜਿਹੜੇ ਵੱਧੋ ਵੱਧ ਟੈਕਸ ਹੈ ਜਿਹੜੇ ਉਹ ਲੋਕਾਂ ਦੇ ਉੱਤੇ ਥੋਪੇ ਜਾਣ ਜਾਂ ਫਿਰ ਇੱਕ ਤਰ੍ਹਾਂ ਦਾ ਹੁਣ ਇੱਕ ਹਊਆ ਜਿਹੜਾ ਬਣ ਗਿਆ ਜੀ ਡਰਾਈਵਿੰਗ ਦੇ ਹੁੰਦੇ ਹੋਣਾ ਚਾਹੀਦਾ ਉਹ ਤੁਹਾਨੂੰ ਫੋਨ ਨਹੀਂ ਯੂਜ਼ ਕਰਨਾ ਚਾਹਣਾ ਚਾਹੀਦਾ ਖਾਣਾ ਪੀਣਾ ਨਹੀਂ ਜੀ ਠੀਕ ਹੈ ਉਹ ਸੈਪਰੇਟ ਜਿਹਾ ਪਰ ਘੱਟੋ ਘੱਟ ਉਹ ਸਾਰਾ ਧਿਆਨ ਜਿੱਦਾਂ ਇੰਡੀਆ ਦੀ ਰਾਜਨੀਤੀ ਹੈ ਇਹ ਮੇਰੇ ਆਪ ਦੇ ਵਿਚਾਰ ਨੇ ਜੀ ਤੁਹਾਨੂੰ ਵੀ ਲੱਗਦਾ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 ਕਿਉਂਕਿ ਧਿਆਨ ਸਾਰਾ ਉੱਧਰ ਵੰਡਿਆ ਪਿਆ ਜੋ ਸਰਕਾਰ ਨੇ ਕੰਮ ਕਰਨੇ ਹੁੰਦੇ ਨੇ ਉਹਦੇ ਬਾਰੇ ਤਾਂ ਕੋਈ ਗੱਲਬਾਤ ਹੈ ਨਹੀਂ ਜੀ ਦੇਖੋ ਜੋ ਜਿਹੜੀ ਐਜੂਕੇਸ਼ਨ ਦੇ ਲਈ ਜਿਹੜੀ ਫੀਸ ਸੀਗੀ ਉਹਦੇ ਕਟੌਤੀ ਜਿਹੜੀ ਅਫੋਰਡ ਗੌਰਮੈਂਟ ਨੇ ਕਰ ਦਿੱਤੀ ਗਈ ਹੈ ਜੀ ਔਰ ਜਿਹੜੇ ਹੈ ਬੱਚਿਆਂ ਦੀ ਜਿੱਦਾਂ ਮੈਡੀਸਨ ਦੀ ਗੱਲ ਹੈ ਜੀ ਉਹਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਆ ਹੋਰ ਠੀਕ ਹੈ ਤੁਸੀਂ ਆਪਣਾ ਜਿਹੜਾ ਬਜਟ ਬੈਲੈਂਸ ਕਰਨਾ ਪਰ ਜਿਹੜੇ ਹੈ ਜੀ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹ ਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਲੋਕ ਇੰਨਾ ਇੰਨਾ ਟੈਕਸ ਭਰਦੇ ਨੇ ਭਾਵੇਂ ਉਹ ਪ੍ਰੋਪਰਟੀ ਟੈਕਸ ਹੋਵੇ ਹੋਰ ਜਿੰਨੇ ਵੀ ਟੈਕਸ ਹੋਣ ਜਾਂ ਵਪਾਰੀ ਸੱਜਣ ਉਹ ਵੀ ਇੰਨਾ ਇੰਨਾ ਟੈਕਸ ਭਰਦੇ ਨੇ ਜਾਂ ਫਿਰ ਜਿਹੜੇ ਫੈਕਟਰੀਆਂ ਦੇ ਵਿੱਚ ਦਿਨ ਰਾਤ ਕੰਮ ਕਰਦੇ ਨੇ ਉਹ ਵੀ ਆਪਣੀ ਤਨਖਾਹਾਂ 'ਚੋਂ ਟੈਕਸ ਕਟਾਉਂਦੇ ਨੇ ਤਾਂ ਜੋ ਸਾਨੂੰ ਜਿਹੜੀਆਂ ਮੁੱਢਲੀ ਸਹੂਲਤਾਂ ਵਾ ਇਹਨਾਂ ਕੰਟਰੀਆਂ ਦੇ ਵਿੱਚ ਵੀ ਮਿਲ ਸਕਣ ਸੋ ਜ਼ਰੂਰ ਆਪਣੀ ਜਿਹੜੀ ਆਵਾਜ਼ ਲੋਕਾਂ ਨੂੰ ਵੀ ਬੁਲੰਦ ਕਰਨੀ ਚਾਹੀਦੀ ਹੈ ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕਲ ਇਸ਼ੂਜ਼ ਹੈਗੇ ਨੇ ਤੁਹਾਨੂੰ ਕੋਈ ਲੱਗਦਾ ਇਸ਼ੂ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਲੋਕਲ ਖਬਰਾਂ ਬਿਲਕੁਲ ਤਿਆਰ ਹੈ ਕਿਉਂਕਿ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਵੀ ਬਿਲਕੁਲ ਸਮਾਪਤੀ ਵੱਲ ਹੈ ਜੀ ਜ਼ਰੂਰ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਫੀਡਬੈਕ ਦੇ ਸਕਦੇ ਹੋ ਮੇਰਾ ਨਿੱਜੀ ਨੰਬਰ ਹੈ 647-2571-2571 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਲੈ ਲੈਂਦੇ ਨਾਲ ਦੀ ਨਾਲ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹਾਂ ਭੁਪਿੰਦਰ ਜੀ, ਜਿਹੜੇ ਫੋਲ ਸਾਹਿਬ ਨੇ ਮਿਨਿਮਮ ਬੇਸ ਜਿਹੜੀ ਆ ਉਹ ਘਟਾਈ ਆ, ਜਾਂ ਜਿਹੜੀ ਬੱਚਿਆਂ ਦੀਆਂ ਜਿਹੜੀਆਂ 20 ਜੀਰੋ ਤੋਂ ਜਿਹੜੀ ਮੈਡੀਕਲ ਜਿਹੜੀ ਸਹੂਲਤ ਉਹ ਘਟਾਈ ਆ, ਜਾਂ ਇੱਕ ਦੋ ਹੋਰ ਸਹੂਲਤਾਂ ਸੀ, ਮੈਂ ਸ਼ੋਰਟ ਦੱਸਣਾ ਚਾਹੁੰਦਾ ਤੇ ਉਹ ਮਤਲਬ ਜਿਹੜੀ ਮੈਂ ਉਹਦੀ ਨਿਖੇਧੀ ਕੀਤੀ ਸੀ। ਮੈਂ ਪਰਮਾਰ ਬੋਲ ਰਿਹਾ, ਫੋਲ ਸਾਹਿਬ ਦੀ ਉਸ ਵੇਲੇ ਨਿਖੇਧੀ ਕੀਤੀ ਸੀ। ਕਈ ਬੰਦਿਆਂ ਨੇ ਕਿਹਾ ਸੀ ਨਹੀਂ ਤੁਸੀਂ ਇਹ ਗਲਤ ਕਹਿ ਰਹੇ ਹੋ ਕਿਉਂਕਿ ਉਹਨੇ ਮਤਲਬ ਮੋਟਰਸਾਈਕਲ ਦਾ ਮਸਲਾ ਸਾਡਾ ਹੱਲ ਕੀਤਾ, ਉਹ ਤਾਂ ਇੱਕ ਮਾਮੂਲੀ ਜਿਹੀ ਚੀਜ਼ ਸੀਗੀ। ਮੇਰਾ ਮੈਂ ਕਹਿੰਦਾ ਜਿਹੜੀ ਇੱਕ ਸਮੁੱਚੀ ਮੰਗ ਆ ਉਹਦੀ ਸਾਨੂੰ ਨਿਖੇਧੀ ਜ਼ਰੂਰ ਕਰਨੀ ਚਾਹੀਦੀ ਆ, ਮੇਰੇ ਵਿਚਾਰ ਹੈ ਜੀ।
ਜੀ 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 ਪਰਮਾਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਸਾਂਝ ਪਾਈ। ਮੈਂ ਤਾਂ ਪਹਿਲਾਂ ਵੀ ਇਹੀ ਗੱਲਬਾਤ ਕੀਤੀ ਹੈ ਜੀ, ਠੀਕ ਆ ਜੇ ਮੋਟਰਸਾਈਕਲ ਦਾ ਮਸਲਾ ਹੱਲ ਹੋ ਗਿਆ ਉਹ ਤੁਸੀਂ ਸੋਚੋ, ਮੈਂ ਆਪ ਇਸ ਕਮਿਊਨਿਟੀ ਨਾਲ ਬਿਲੋਂਗ ਕਰਦਾ, ਪਹਿਲੀ ਤਾਂ ਗੱਲ ਇਹ ਭੇਦਭਾਵ ਹੋਣਾ ਹੀ ਨਹੀਂ ਚਾਹੀਦਾ ਕੋਈ ਕਿਸ ਤਰ੍ਹਾਂ ਕਿਸ ਤਰ੍ਹਾਂ, ਪਰ ਉਹ ਕਿੰਨੇ ਕੁ ਲੋਕ ਚੰਦ ਲੋਕ ਜਿਹੜੇ ਮੋਟਰਸਾਈਕਲ ਚਲਾਉਣ ਵਾਲੇ ਹੋਣਗੇ। ਹਜੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗਣਾ ਹੈ ਵੀ ਜਿਹੜਾ ਇਹ ਸਿੱਖਾਂ ਨੂੰ ਹੈਲਮਟ ਤੋਂ ਛੋੜ ਦਿੱਤੀ ਗਈ ਆ, ਜਦੋਂ ਉਹਨਾਂ ਨੇ ਇੰਸ਼ੋਰੈਂਸ ਕੰਪਨੀਜ਼ ਦੇ ਕੋਲ ਜਿਹੜੀ ਮੋਟਰਸਾਈਕਲ ਦੇ ਲਈ ਲਾਇਸੈਂਸ ਤੋਂ ਬਾਅਦ ਇੰਸ਼ੋਰੈਂਸ ਦੇ ਲਈ ਜਾਣਾ, ਉਦੋਂ ਪਤਾ ਲੱਗੂ ਵੀ ਕਿੰਨੀ ਕੁ ਇੰਸ਼ੋਰੈਂਸ ਮਿਲਦੀ ਹੈ। ਹਜੇ ਤਾਂ ਪਹਿਲਾਂ ਹੀ ਮਾਰਨੀ, ਜਿਹੜੀਆਂ ਬ੍ਰੈਂਪਟਨ ਦੇ ਵਿੱਚ ਜਿਹੜੀਆਂ ਹੋਰ ਵੀ ਮੇਜਰ ਕੰਪਨੀਜ਼ ਇੰਸ਼ੋਰੈਂਸ ਵਾਲੀਆਂ ਨੇ ਜੀ, ਉਹ ਜਿਹੜੀ ਨਾ ਕਰ ਰਹੇ ਵੀ ਜੇ ਕੋਈ ਕਾਲ ਵੀ ਕਰਦਾ ਜੇ ਕੋਈ ਨਵਾਂ ਡਰਾਈਵਰ ਆ ਖਾਸ ਕਰਕੇ, ਨਹੀਂ ਜੀ ਕਿੱਥੇ ਰਹਿੰਦੇ ਹੋ ਜੀ, ਪਹਿਲਾ ਕੁਐਸਚਨ ਇਹ ਹੁੰਦਾ ਬ੍ਰੈਂਪਟਨ, ਨਹੀਂ ਜੀ ਅਸੀਂ ਬ੍ਰੈਂਪਟਨ ਦੀ ਨਹੀਂ ਕਰਦੇ। ਉਹ ਦੱਸੋ ਬ੍ਰੈਂਪਟਨ ਵਾਲੇ ਡੰਗ ਮਾਰਦੇ ਨੇ ਕਿਸੇ ਨੂੰ, ਇੰਨਾ ਇੰਨਾ ਟੈਕਸ ਭਰਿਆ ਜਾਂਦਾ ਇੱਥੇ, ਹਰ ਲੋਕਾਂ ਨੂੰ ਰਹਿਣ ਦਾ ਹੱਕ ਹੈ, ਜੇ ਗੌਰਮੈਂਟ ਨੇ ਹੱਕ ਦਿੱਤਾ ਹੋਇਆ ਇੱਥੇ, ਜੇ ਉਹਨਾਂ ਤੋਂ ਟੈਕਸ ਲੈਂਦੇ ਆ ਫਿਰ ਉਹ ਕੌਣ ਹੁੰਦੇ ਨੇ ਜੀ ਉਹ ਜਿਹੜੀ ਆ ਜੀ ਇੰਸ਼ੋਰੈਂਸ ਨਾ ਦੇਣ ਜੀ। ਕੀ ਗੱਲ ਕਰੇ, ਸਾਰੇ ਐਕਸੀਡੈਂਟ ਬ੍ਰੈਂਪਟਨ ਦੇ ਵਿੱਚ ਹੁੰਦੇ ਨੇ ਜਾਂ ਜਾਣ ਬੁੱਝ ਕੇ ਜਿਹੜੇ ਕਲੇਮ ਕੀਤੇ ਜਾਂਦੇ ਨੇ, ਇਹ ਤਾਂ ਜੀ ਮਿਲੀ ਜੁਲੀ ਜਿਹੜੀ ਸਾਜਿਸ਼ ਹੁੰਦੀ ਹੈ ਜਾਂ ਇੰਨੇ ਫੰਡਸ ਦੇ ਵਿੱਚ ਕੱਟ ਕਰਦੇ ਨੇ ਜੀ। ਸੋ ਸਰੋਤੇ ਤੁਹਾਡੇ ਸਾਰਿਆਂ ਦੇ ਵਿਚਾਰ ਆਪਾਂ ਹੁੰਦੀ ਹੈ ਨਾਲ ਦੀ ਨਾਲ ਕਰੀ ਜਾਵਾਂਗੇ। ਲੋਕਲ ਖਬਰਾਂ ਜਿਹੜੀਆਂ ਬਿਲਕੁਲ ਤਿਆਰ ਹੈ ਜੀ, ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਸੋ ਵੱਧਦੇ ਹਾਂ ਜੀ ਆਪਾਂ ਪਹਿਲੀ ਖਬਰ ਦੇ ਵੱਲ। ਸੋ ਕੱਲ੍ਹ ਸ਼ਾਮ ਦੀ ਖਬਰ ਹੈਗੀ ਹੈ ਜੀ ਇਹ। ਸੋ 5:21 'ਤੇ ਟੋਰਾਂਟੋ ਦੇ ਜਿਹੜਾ ਹੈ ਜੀ 45 ਲੈਂਪਟਨ ਐਵਨਿਊ ਵੈਸਟ ਆਫ ਵੈਸਟਰਨ ਰੋਡ 'ਤੇ ਇੱਕ ਘਰ ਨੂੰ ਜਿਹੜੀ ਹੈ ਜੀ ਉਹ ਅੱਗ ਲੱਗਣ ਦੀ ਜਿਹੜੀ ਆ ਉਹ ਖਬਰ ਮਿਲੀ ਹੈ ਸਰੋਤਿਓ। ਸੋ ਫਾਇਰ ਫਾਈਟਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੀ ਘਰ ਦੀ ਬੇਸਮੈਂਟ ਦੇ ਵਿੱਚੋਂ ਜਿਹੜਾ ਧੂੰਆਂ ਨਿਕਲਣ ਦਾ ਉਹਨਾਂ ਨੂੰ ਦਿਖਾਈ ਦਿੱਤਾ ਜਦੋਂ ਉਹਨਾਂ ਨੇ ਐਂਟਰ ਕੀਤਾ, ਤਾਂ ਉੱਥੇ ਉਹਨਾਂ ਨੂੰ ਇੱਕ ਜਿਹੜਾ ਜੀ ਕੁੱਤਾ ਜਿਹੜਾ ਅਤੇ ਪੈਟ ਹੈ ਜੀ ਉਹ ਮਿਲਿਆ। ਸੋ ਉਹਨਾਂ ਨੇ ਬੜੀ ਸਾਵਧਾਨੀ ਦੇ ਨਾਲ ਉਹਨੂੰ ਬਾਹਰ ਕੱਢਿਆ, ਅਤੇ ਕੱਢਣ ਤੋਂ ਬਾਅਦ ਜਿਹੜਾ ਉੱਥੇ ਜਿਹੜਾ ਐਨੀਮਲ ਡਿਪਾਰਟਮੈਂਟ ਹੈ ਜੀ ਉਹਨਾਂ ਨੂੰ ਉਹ ਦਿੱਤਾ ਗਿਆ ਜੀ। ਸੋ ਸ਼ਾਮ ਦੇ 7 ਤੱਕ, ਕਿਉਂਕਿ ਵੈਦਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਸੀਗਾ ਕਿੱਦਾਂ ਦਾ ਸੀਗਾ, ਸੋ ਜਿਹੜੀ ਹੈ ਜੱਦੋ ਜਹਿਦ ਜਿਹੜੀ ਅੱਗ ਨੂੰ ਬੁਝਾਉਣ ਦੇ ਲਈ ਉਹ ਕੀਤੀ ਗਈ ਜੀ। ਸੋ ਜਿਹੜੀ ਹੈ ਠੰਡ ਅਤੇ ਬਰਫ਼ਬਾਰੀ ਦੇ ਕਾਰਨ ਜਿਹੜੇ ਫਾਇਰ ਫਾਈਟਰ ਨੂੰ ਅੱਗ ਬੁਝਾਉਣ ਦੇ ਵਿੱਚ ਕਾਫ਼ੀ ਦਿੱਕਤ ਆਈ ਜੀ। ਸੋ ਸਰੋਤਿਓ ਇਹ ਲੋਕਲ ਖਬਰਾਂ ਨਾਲ ਦੀ ਨਾਲ ਚੱਲੀ ਜਾਣਗੇ, ਸਾਡੇ ਕਾਲਰ ਵੀ ਸਾਡੇ ਨਾਲ ਜੁੜੇ ਨੇ, ਆਪਾਂ ਲੈ ਲੈਂਦੇ ਹਾਂ ਜੀ ਉਹਨਾਂ ਨੂੰ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ
ਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ ਆ ਰਹੀ ਹੈ। ਭੁਪਿੰਦਰ ਜੀ, ਅਮਰਿੰਦਰ ਸਿੰਘ ਬੋਲ ਰਹੇ
ਹਾਂ ਜੀ। ਅਮਰਿੰਦਰ ਜੀ ਹੋਰ ਕਿੱਦਾਂ, ਠੀਕ ਠਾਕ ਹੋ?
ਬਸ ਵਧੀਆ ਜੀ, ਵੈਦਰ ਬਹੁਤ ਹੌਟ ਹੈ ਤੇ ਅਜੇ ਓਪਨ ਹਾਊਸ ਲਾ ਰਹੇ ਆ, ਪ੍ਰੋਪਰਟੀ ਵੈਦਰ ਬਹੁਤ ਕੋਲਡ ਹੈ ਨਾ, ਪ੍ਰੋਪਰਟੀ ਬਹੁਤ ਹੌਟ ਹੈ ਜੀ।
ਓਕੇ ਜੀ, ਓਕੇ ਓਕੇ ਓਕੇ। ਅਮਰਿੰਦਰ ਸਿੰਘ ਜੀ ਸਰਵਰ ਗੋਪਰ ਰੈਡੀ ਐਕਸਪਰਟ ਜੀ।
4 ਬੈਡਰੂਮ ਫਿਨਿਸ਼ ਬੇਸਮੈਂਟ, ਸੈਂਡਲਵੁੱਡ ਐਂਡ ਇਰਨਬ੍ਰੁਕ ਦਾ ਮੇਨ ਇੰਟਰਸੈਕਸ਼ਨ ਹੈ,
ਠੀਕ ਹੈ ਜੀ।
ਪ੍ਰੋਪਰਟੀ ਬਹੁਤ ਵਧੀਆ ਜੀ, ਡਬਲ ਡੋਰ ਐਂਟਰੀ ਹੈ
ਜੀ,
ਡਬਲ ਕਾਰ ਗਰਾਜ ਹੈ
ਜੀ,
849 ਦੀ ਲਿਸਟ ਕੀਤੀ ਹੈ,
ਠੀਕ ਹੈ ਜੀ।
ਜਿਹੜਾ ਵੀ ਸਰੋਤਾ ਇਸ ਏਰੀਆ ਦੇ ਵਿੱਚ ਪ੍ਰੋਪਰਟੀ ਦੇਖ ਰਿਹਾ ਤੇ ਉਹ ਜਰੂਰ ਵਿਜ਼ਿਟ ਕਰੇ 12-4
ਜੀ। ਅਮਰਿੰਦਰ ਜੀ ਜਾਂਦੇ ਨੇ, ਜਲਦੀ ਆਪਣਾ ਫੋਨ ਨੰਬਰ ਦੇ ਦਿਓ ਕਿਉਂਕਿ ਸਮਾਂ ਬਿਲਕੁਲ ਸਮਾਪਤੀ ਵੱਲ ਹੈ ਜੀ।
416-878-400-768-3500
ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ।
ਚੱਲਦੇ ਆਪਾਂ ਨੈਕਸਟ ਕਾਲ ਤੇ ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹਾਂ ਜੀ ਸਤਿ ਸ਼੍ਰੀ ਅਕਾਲ ਜੀ।
ਹਾਂ ਜੀ ਸਤਿ ਸ਼੍ਰੀ ਅਕਾਲ ਜੀ।
ਪ੍ਰੋਗਰਾਮ ਦਾ ਨਾਮ ਕੀ ਰੱਖਿਆ?
ਹਾਂਜੀ ਇਹ ਆਪਣਾ ਸਰਵਿਸ ਰਾ ਹੋਣ ਵਾਲੀ ਹੈ ਜੀ, ਆਪਣਾ ਪ੍ਰੋਗਰਾਮ ਹੈ ਜਿਹੜਾ ਜੀ। ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਈ ਜੀ। ਸੋ ਸੋਤੇ ਆਪਾਂ ਵੱਧਦੇ ਹਾਂ ਜੀ, ਆਪਾਂ ਅਗਲੀ ਜਿਹੜੀ ਲੋਕਲ ਖਬਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਹਾਂ ਜੀ। ਸੋ ਅਗਲੀ ਖਬਰ ਦੇ ਵਿੱਚ ਸੈਂਟਰ ਈਸਟ ਆਫ ਟੋਰਾਂਟੋ ਦੇ ਜਿਹੜੀ ਹੈ ਜੀ ਥੋਰਨ ਕਲਿਫ ਪਾਰਕ ਨੇਬਰਹੁੱਡ ਦੇ ਵਿੱਚ ਜਿਹੜਾ ਕੱਲ੍ਹ ਸਵੇਰੇ ਇੱਕ ਜਿਹੜੀ ਕਾਰ ਹੈ ਜੀ ਉਹ ਬ੍ਰਿਜ ਦੇ ਨਾਲ ਜਾ ਟਕਰਾਈ। ਸੋ ਕਾਰ ਦੇ ਟਕਰਾਉਣ ਤੋਂ ਬਾਅਦ ਜਿਹੜੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਜਿਹੜੀ ਉਹ ਖਬਰ ਸਾਹਮਣੇ ਆ ਰਹੀ ਹੈ ਜੀ, ਜਿਨ੍ਹਾਂ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ ਜੀ ਜਿਹੜਾ ਉਹ ਜਦੋਂ ਉਹਨਾਂ ਨੂੰ ਸੱਟ ਜਿਹੜੀ ਹੈ ਜਿਹੜੀ ਸੱਟ ਹੈ ਜੀ ਉਹ ਕਾਫੀ ਗੰਭੀਰ ਲੱਗੀ ਹੈ, ਬਾਅਦ ਵਿੱਚ ਦੋਨਾਂ ਨੂੰ ਜਿਹੜਾ ਹੋਸਪਿਟਲ ਪਹੁੰਚਾਇਆ ਗਿਆ ਜੀ। ਸੋ ਇਹ ਜਿਹੜੀ ਕਾਰ ਹੈ ਉਹ ਸੈਂਟਰੀ ਸਟਾਪ ਟੋਰਾਂਟੋ ਦੇ ਥੋਰਨ ਕਲਿਫ ਪਾਰਕ ਨੇਬਰਹੁੱਡ ਦੇ ਕੋਲ ਜਿਹੜੀ ਹੈ ਇੱਕ ਬ੍ਰਿਜ ਦੇ ਨਾਲ ਜਾ ਟਕਰਾਈ ਜੀ। ਜੇ ਗੱਲਬਾਤ ਕਰੀਏ ਕਿਉਂਕਿ ਸਾਰਿਆਂ ਨੂੰ ਜਿਹੜਾ ਇੰਤਜ਼ਾਰ ਹੁੰਦਾ ਵੀਕਐਂਡ ਦੇ ਉੱਤੇ ਲੋਟਰੀ ਦਾ, ਸੋ ਲੋਟਰੀ ਦਾ ਜਿਹੜਾ ਜੀ ਰਿਜ਼ਲਟ ਆਇਆ ਜੀ ਸੋ ਲੋਟੋ ਮੈਕਸ ਦਾ, ਸੋ ਜਿਹੜੀ ਹੈ ਜੀ ਜੈਕਪੋਟ ਜਿਹੜਾ $10 million ਦਾ ਸੀਗਾ ਜਿੱਤਿਆ, ਮੇਰਾ ਕਹਿਣਾ ਉਦੋਂ ਅੱਗੇ ਖਬਰ ਸੁਣੋ ਜੀ ਵੀ ਜਿੱਤਿਆ ਕਿਸੇ ਨੇ ਵੀ ਨਹੀਂ ਹੈਗਾ ਜੀ। ਸੋ ਜਿਹੜੀ ਇਹ ਲੋਟਰੀ ਲੱਗੀ ਆ ਉਹ ਕਿਸੇ ਨੇ ਨਹੀਂ ਜਿੱਤਿਆ, ਸੋ ਜਿਹੜਾ ਇਹ ਡਰਾ ਜਿਹੜਾ ਇਹ ਕੱਢਿਆ ਗਿਆ ਜੀ। ਸੋ ਗੱਲਬਾਤ ਕਰੀਏ ਜੀ ਸ਼ੁੱਕਰਵਾਰ ਸ਼ਾਮ ਨੂੰ ਬਰੇਅਰ ਹਿੱਲ ਨੇਬਰਹੁੱਡ ਦੇ ਨੇੜੇ ਇੱਕ ਜਿਹੜੀ ਆ ਘਰ ਨੂੰ ਜੀ ਉਹ ਅੱਗ ਲੱਗੀ ਹੈ ਜੀ। ਸੋ ਜਿਹੜੀ ਅੱਗ ਲੱਗੀ ਤਾਂ ਉਹਨੂੰ ਬੁਝਾਉਣ ਦੇ ਲਈ ਜਿਹੜਾ ਜੀ 45 ਫਾਇਰ ਫਾਈਟਰਸ ਔਰ ਜਿਹੜੇ ਅੱਗ ਬੁਝਾਉਣ ਵਾਲੇ ਜਿਹੜੇ ਟਰੱਕ ਸੀਗੇ 12 ਟਰੱਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਜੀ ਇਹ ਅੱਗ ਨੂੰ ਬੁਝਾਉਣ ਦੇ ਵਿੱਚ ਪੂਰਾ ਆਪਣਾ ਜ਼ੋਰ ਲਗਾਇਆ ਔਰ ਜਿਹੜੀ ਹੈ ਜੀ ਫਾਇਰ ਡਿਪਾਰਟਮੈਂਟ ਟੋਰਾਂਟੋ ਉਹਨਾਂ ਨੇ ਦੱਸਿਆ ਵੀ ਜਿਹੜੇ ਕਿਸੇ ਵੀ ਤਰ੍ਹਾਂ ਦੀ ਇਸ ਜਿਹੜੀ ਅੱਗ ਲੱਗੀ ਸੀ ਘਰ ਨੂੰ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਇੰਜਰੀ ਨਹੀਂ ਹੋਈ ਜੀ। ਸੋ ਕੱਲ੍ਹ ਦੀ ਜੇ ਖਬਰ ਦੀ ਗੱਲ ਕਰੀਏ ਸੋ ਜਿੱਦਾਂ ਦਾ ਵੈਦਰ ਸੀਗਾ ਜੀ ਉਹਦੇ ਹਿਸਾਬ ਦੇ ਨਾਲ ਬਹੁਤ ਸਾਰੇ ਆਪਾਂ ਨੂੰ ਸਰੋਤੇ ਪਤਾ ਹੀ ਹੈ ਜੀ ਵੀ ਜਿਹੜੇ ਜੀ ਵਾਹਨ ਆਪਸ ਦੇ ਵਿੱਚ ਵੀ ਟਕਰਾਏ। ਸੋ ਓਨਟਾਰੀਓ ਪੁਲਿਸ ਨੇ ਦੱਸਿਆ ਜੀ 150 ਦੇ ਕਰੀਬ ਟੋਟਲ ਓਨਟਾਰੀਓ ਦੇ ਵਿੱਚ ਜਿਹੜੇ ਹੈ ਜਿਹੜੇ ਵਾਹਨ ਨੇ ਜੀ ਗੱਡੀਆਂ ਨੇ ਉਹ ਦੁਰਘਟਨਾਗ੍ਰਸਤ ਹੋਈਆਂ ਨੇ ਜੀ ਉਹਦੀ ਖਬਰ ਆਈ ਹੈ ਜੀ। ਸੋ ਇਸੇ ਤਰ੍ਹਾਂ ਜਿਹੜਾ ਟੋਰਾਂਟੋ ਪੁਲਿਸ ਨੇ ਜਿਹੜੀ ਖਬਰ ਸਾਂਝੀ ਕੀਤੀ ਹੈ ਜੀ ਉਹਨੇ ਦੱਸਿਆ ਵੀ ਇਸ ਜੀ ਟੀ ਇਲਾਕੇ ਦੇ ਵਿੱਚ ਜਿਹੜੇ 90 ਜਿਹੜੀਆਂ ਗੱਡੀਆਂ ਨੇ ਜੀ ਉਹ ਹਾਦਸਾ ਹੋਣ ਦੀ ਜਿਹੜੀ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ, ਜਿਹਦੇ ਵਿੱਚ ਜਿਹੜੀ ਹੈ ਜੀ 64 ਜਿਹੜੀਆਂ ਘਟਨਾਵਾਂ ਜਿਹੜੀਆਂ ਗੱਡੀਆਂ ਦੇ ਆਪਸ ਦੇ ਵਿੱਚ ਟਕਰਾਉਣ ਦੇ ਨਾਲ ਹੋਈਆਂ ਨੇ ਜੀ ਔਰ ਬਾਕੀ ਦੀਆਂ ਕੁਛ ਪ੍ਰੋਪਰਟੀਜ਼ ਡੈਮੇਜ ਹੋਈਆਂ ਨੇ ਜੀ ਔਰ ਜਿਹੜੀਆਂ ਜੀ ਲੋਕਾਂ ਦੇ ਉਹ ਸੱਟਾਂ ਲੱਗੀਆਂ ਨੇ ਜੀ। ਜੇ ਗੱਲ ਕਰੀਏ ਅੰਤਰਰਾਸ਼ਟਰੀ ਖਬਰ ਦੀ ਤਾਂ ਕੋਲੰਬੀਆ ਦੀ ਰਾਜਧਾਨੀ ਬੋਗੇਟਾ ਵਿੱਚ ਬੀਤੇ ਦਿਨੀ ਪੁਲਿਸ ਕੈਡਿਟ ਅਕੈਡਮੀ, ਜਿੱਦਾਂ ਤੁਹਾਨੂੰ ਪਤਾ ਜੀ ਹਰ ਜਗ੍ਹਾ ਹਰ ਕੰਟਰੀ ਦੇ ਵਿੱਚ ਜਿਹੜੀਆਂ ਅਕੈਡਮੀਜ਼ ਹੁੰਦੀਆਂ ਨੇ ਟ੍ਰੇਨਿੰਗ ਦੇਣ ਦੇ ਲਈ, ਸੋ ਪੁਲਿਸ ਅਕੈਡਮੀ ਵਿੱਚ ਜਿਹੜਾ ਇੱਕ ਕਾਰ ਬੰਬ ਜਿਹੜਾ ਹਮਲਾ ਹੋਇਆ ਜਿਹਦੇ ਵਿੱਚ 10 ਲੋਕਾਂ ਦੀ ਮੌਤ ਅਤੇ 65 ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ। ਸੋ ਸਰੋਤਿਓ ਇਹ ਤਾਂ ਸੀਗੀਆਂ ਕੁਛ ਕੁ ਜਿਹੜੀਆਂ ਲੋਕਲ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਜ਼ਰੂਰ ਆਪਣੀ ਫੀਡਬੈਕ ਪ੍ਰੋਗਰਾਮ ਤੋਂ ਬਾਅਦ ਤੁਸੀਂ ਜ਼ਰੂਰ ਦੇਣੀ ਜੀ। ਸੋ ਮੇਰਾ ਨਿੱਜੀ ਨੰਬਰ ਹੈ 647-7825-2571। ਮੈਂ ਤੁਹਾਡਾ ਹੋਸਟ ਅਤੇ ਦੋਸਤ ਭੁਪਿੰਦਰ ਸਿੰਘ ਖਮਾਣੋ, ਅੱਜ ਸਰਵਿਸ ਰਾਹ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਪ੍ਰੋਗਰਾਮ ਪੇਸ਼ ਕਰ ਰਿਹਾ ਸੀਗਾ ਜੀ। ਸੋ ਕਾਲਰ ਆਪਣੇ ਨਾਲ ਜੁੜੇ ਨੇ ਜੀ ਨੈਣੇ ਨਾਂ ਦੀ ਨਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਭਾਈ ਜਿਹੜੀ ਲੋਟਰੀ ਵਾਲੀ ਖਬਰ ਸੀ ਉਹ ਇੱਦਾਂ ਸੀ ਵੀ ਲੜਾਈ ਲੱਗਦੀ ਲੱਗਦੀ ਬਚ ਗਈ।
ਲੜਾਈ ਫਿਰ ਤੁਹਾਨੂੰ ਪਤਾ ਹੀ ਹੈ ਜੀ ਦੋ ਧਿਰਾਂ ਦੇ ਵਿੱਚ ਹੋਣੀ ਹੁੰਦੀ ਹੈ, ਹੈਨਾ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਸੋ ਸਰੋਤੇ ਤੁਸੀਂ ਆਪਣੀ ਸਾਂਝ ਪਾਉਂਦੇ ਰਹਿੰਦੇ ਹੋ, ਬਹੁਤ ਬਹੁਤ ਧੰਨਵਾਦ ਜੀ। ਸਮਾਂ ਵੀ ਆਪਣੇ ਕੋਲ ਬਿਲਕੁਲ ਜਿਹੜਾ ਸਮਾਪਤੀ ਵੱਲ ਹੈ ਜੀ। ਸੋ ਅਗਲੇ ਹਫ਼ਤੇ ਨਵੇਂ ਢੰਗ ਦੇ ਨਾਲ ਨਵੇਂ ਪ੍ਰੋਗਰਾਮ ਦੇ ਨਾਲ ਦੁਬਾਰੇ ਹਾਜ਼ਰੀ ਲਗਾਵਾਂਗੇ ਜੀ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future, Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com.
ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਮਿਸੀਸਾਗਾ ਵਿੱਚ ਕ੍ਰੈਡਿਟ ਨਿਊ ਤੇ ਬ੍ਰਿਸਟਲ ਰੋਡ ਦੇ ਕੋਰਨਰ ਤੇ ਖੁੱਲ ਚੁੱਕੀ ਹੈ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ, ਮੀਟ, ਬੇਕਰੀ ਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਦੇ ਨਾਲ ਨਾਲ ਇਹਨਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ। ਕੇਟਿੰਗ ਦਾ ਖਾਸ ਪ੍ਰਬੰਧ। ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਲ ਰੋਡ ਵੈਸਟ, ਫੋਨ ਨੰਬਰ 905-560-6999।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s.